ਸ੍ਰੀ ਵਾਹਿਗੁਰੂ ਸਾਹਿਬ ਜੀਓ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ, ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ, ਕੇਸਾ ਕਾ ਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ, ਬੇਸੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ,
ਸਤਨਾਮ ਵਾਹਿਗੁਰੂ ਸਾਹਿਬ ਜੀਓ, ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੋਬਾਨਮੇ ਨਮਸਤਸਤ ਦੇਵੈ।
ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਦੇ ਤਖ਼ਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਰਬੱਤ ਸੰਗਤ ਸਿਨੇਮਰ ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਧੰਨ ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਸੂਸਾਂ ਵਾਲੇ, ਤਿਨ੍ਹਾਂ ਦੀ ਸੇਵਾ ਜੋ ਦਮਦਮੀ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨਿਭਾ ਰਹੇ ਹਨ, ਐਸੇ ਮਹਾਨ ਪਵਿੱਤਰ ਸਥਾਨ ਬ੍ਰਹਮ ਗਿਆਨੀ ਮਹਾਤਮਾ ਸੰਤਾਂ ਸਾਧੂਆਂ ਦਾ ਪਵਿੱਤਰ ਸਥਾਨ, ਜਿੱਥੇ ਸਤਿਗੁਰੂ ਜੀ ਦੀ ਬਰਕਤ ਪ੍ਰਤੱਖ ਦੇਖਣ ਨੂੰ ਮਿਲਦੀ ਹੈ, ਜਿੰਨੀ ਵੀ ਕੋਈ ਭਾਵਨਾ ਲੈ ਕੇ ਇੱਥੇ ਆਉਂਦਾ ਹੈ, ਅਰਦਾਸ ਬੇਨਤੀ ਕਰਦਾ ਹੈ, ਉਹਦੀ ਭਾਵਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਂਪੁਰਸ਼ ਪੂਰੀ ਕਰਦੇ ਹਨ। ਐਸੇ ਮਹਾਨ ਪਵਿੱਤਰ ਸਥਾਨ ਦੇ ਚਰਨ ਧੂੜ ਪਰਸਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਮਹਾਂਪੁਰਖਾਂ ਦੇ ਹੁਕਮ ਅਨੁਸਾਰ ਸ੍ਰੀ ਜਾਪ ਸਾਹਿਬ ਜੀ ਦੀ ਪਵਿੱਤਰ ਕਥਾ ਚੱਲ ਰਹੀ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ, ਆਪ ਸੰਗਤਾਂ ਨੇ ਕਿਰਪਾ ਕਰਕੇ 20 ਪੌੜੀਆਂ ਤੱਕ ਕਥਾ ਸੰਪੂਰਨ ਕਰਵਾਈ ਹੈ। ਭੁਜੰਗ ਪ੍ਰਿਆਦ ਛੰਦ ਤੱਕ ਵੀ ਪੌੜੀਆਂ ਹੋ ਚੁੱਕੀਆਂ ਹਨ। 21ਵੀਂ ਪੌੜੀ ਦੇ ਵਿੱਚ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਹੋਏ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਸੁਣਨ ਦਾ ਯਤਨ ਕਰੋ ਜੀ। ਸਤਿਗੁਰੂ ਜੀ ਫਰਮਾ ਰਹੇ ਹਨ,
ਵਾਹਿਗੁਰੂ ਜੀ ਨਮਸਤਸਤ ਦੇਵੈ।
ਨਮਸਤਸਤ ਪਿੱਛੇ ਸ਼ਬਦ ਆਏ ਨੇ ਨਮੋ ਜਾਂ ਨਮਸਤੰ, ਹੁਣ ਇੱਥੇ ਸ਼ਬਦ ਆਇਆ ਹੈ ਨਮਸਤਸਤ। ਤਿੰਨ ਸ਼ਬਦ ਬਣਦੇ ਨੇ ਸੰਧੀ ਵਿਛੇਦ ਕਰਕੇ, ਨਮਸ ਤਾ ਤੇ ਅਸਤ। ਨਮਸ ਦਾ ਭਾਵ ਹੈ ਨਮਸਕਾਰ, ਤਾ ਦਾ ਭਾਵ ਮਹਾਂਪੁਰਸ਼ ਲੈਂਦੇ ਨੇ ਤੈਨੂੰ ਜਾਂ ਆਪ ਜੀ ਨੂੰ, ਵਾਹਿਗੁਰੂ ਜੀ ਨੂੰ। ਅਸਤ ਮੈਨੇ ਹੋਵੇ ਅਸਤੂ, ਤਾਂ ਵਾਹਿਗੁਰੂ ਨੂੰ ਅਸੀਂ ਨਮਸ ਨਮਸਕਾਰ ਅਸਤ ਕਰਦੇ ਹਾਂ, ਕਿਉਂਕਿ ਉਹ ਸਭ ਨੂੰ ਦੇਵੈ, ਦਾਤਾਂ ਦੇਣ ਵਾਲਾ ਹੈ, ਸਾਰਿਆਂ 'ਤੇ ਕਿਰਪਾ ਕਰਨ ਵਾਲਾ ਹੈ। ਆਪਾਂ ਪੜ੍ਹਦੇ ਵੀ ਹਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਵੀ ਇਹ ਫਰਮਾਉਣ ਆਉਂਦਾ ਹੈ, ਸਭ ਜਗ ਤੇਰਾ, ਤੂੰ ਇੱਕੋ ਦਾਤਾ, ਦੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਇੱਛਾ ਪੂਰਕ ਸਰਬ ਸੁਖਦਾਤਾ ਹਾਰ। ਦਸਵੇਂ ਪਾਤਸ਼ਾਹ ਵੀ ਫਰਮਾਉਂਦੇ ਨੇ, ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਿਟਈਆ, ਕਦੋ ਮਾਨੀ ਮਹਾਮਾਨ ਹੋ। ਤਾਂ ਸਭ ਨੂੰ ਦੇਣ ਵਾਲਾ ਹੈ ਦਾਤਾ, ਤਾਂ ਨਮਸ ਨਮਸਕਾਰ ਅਸਤ ਹੈ ਵਾਹਿਗੁਰੂ ਨੂੰ, ਦੋਵੇਂ ਹੱਥ ਜੋੜ ਕੇ। ਦੇਣ ਵਾਲਾ ਤੇ ਸਾਰਿਆਂ ਨੂੰ ਪਰਮਾਤਮਾ ਹੀ ਹੈ, ਵਾਹਿਗੁਰੂ ਪਰਮੇਸ਼ਰ ਹੀ ਹੈ। ਪਰ ਸਿੱਖ ਪੰਥ ਦੇ ਵਿੱਚ ਇੱਕ ਬੜੀ ਵੱਡੀ ਬਰਕਤ ਦਿੱਤੀ ਹੈ, ਦਿੰਦਾ ਤੇ ਸਾਰਿਆਂ ਨੂੰ ਰੱਬ ਹੀ ਹੈ, ਪਰ ਉਸ ਦਿੱਤੇ 'ਚੋਂ ਅੱਗੇ ਵੰਡ ਕੇ ਖਾਣ ਦੀ ਜਿਹੜੀ ਬਰਕਤ ਹੈ, ਬਖਸ਼ਿਸ਼ ਹੈ, ਮਰਿਆਦਾ ਹੈ, ਇਹ ਵੰਡ ਕੇ ਖਾਣ ਵਾਲੀ ਮਰਿਆਦਾ ਸਿਰਫ ਸਿੱਖਾਂ ਨੂੰ ਹੀ ਦਿੱਤੀ ਹੈ, ਭਾਵੇਂ ਕਿ ਦਿੰਦਾ ਤੇ ਉਹ ਸਭ ਨੂੰ ਹੀ ਹੈ, ਮੁਸਲਮਾਨਾਂ ਨੂੰ ਵੀ ਦਿੰਦਾ ਹੈ, ਹਿੰਦੂਆਂ ਨੂੰ ਵੀ ਦਿੰਦਾ ਹੈ, ਇਸਾਈਆਂ ਨੂੰ ਵੀ ਦਿੰਦਾ ਹੈ। ਇਹ ਬੜੀ ਵੱਡੀ ਬਰਕਤ ਸਤਿਗੁਰੂ ਨੇ ਸਿੱਖਾਂ ਨੂੰ ਦਿੱਤੀ ਹੈ। ਅੱਜ ਕਿਸਾਨ ਸੰਘਰਸ਼ ਬੜਾ ਜ਼ੋਰ ਸ਼ੋਰ 'ਤੇ ਚੱਲ ਰਿਹਾ ਹੈ, ਉਹਦੇ ਵਿੱਚ ਸਿੱਖ ਧਰਮ ਦਾ ਬਹੁਤ ਵੱਡਾ ਸਤਿਕਾਰ ਦੁਨੀਆ ਦੇ ਸਾਹਮਣੇ ਆਇਆ ਹੈ। ਇੰਨਾ ਪ੍ਰਚਾਰ ਸਾਡੇ ਪ੍ਰਚਾਰਕ ਨਹੀਂ ਕਰ ਸਕੇ, ਜਿੰਨਾ ਪ੍ਰਚਾਰ ਸਿੱਖਾਂ ਦੀ ਕਰਨੀ, ਸਿੱਖਾਂ ਦਾ ਸੁਭਾਅ, ਸਿੱਖਾਂ ਨੂੰ ਜਿਹੜੇ ਸਤਿਗੁਰੂ ਜੀ ਨੇ ਗੁਣ ਦਿੱਤੇ ਸੀ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ, ਨਾਮ ਜਪਣਾ, ਵੰਡ ਕੇ ਛਕਣਾ, ਕਿਰਤ ਕਰਨੀ, ਇਹਨਾਂ ਗੁਣਾਂ ਕਰਕੇ ਹੋਇਆ। ਆਪ ਜੀ ਹੈਰਾਨ ਹੋਵੋਗੇ, ਸਾਰੀ ਦੁਨੀਆ ਨੂੰ ਸਿੱਖ ਧਰਮ ਦਾ ਪ੍ਰਚਾਰ ਕਿਸਾਨ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲਿਆ। ਇਨਸਾਨੀਅਤ, ਪਿਆਰ, ਵਿਸ਼ਵਾਸ, ਦ੍ਰਿੜਤਾ, ਹੱਕ ਆਪਦਾ ਲੈਣਾ ਹੈ, ਅਤੇ ਹੱਕ ਦੇ ਨਾਲ ਨਾਲ ਈਸ਼ਵਰ ਨੂੰ ਨਹੀਂ ਭੁੱਲਣਾ, ਪਰਮਾਤਮਾ 'ਚ ਵੀ ਯਕੀਨ ਰੱਖਣਾ ਹੈ, ਕਥਾ ਕੀਰਤਨ ਸੰਗਤ ਵੀ ਕਰਨੀ ਹੈ, ਅਤੇ ਫਿਰ ਵੰਡ ਕੇ ਛਕਣਾ ਹੈ। ਇਹਦਾ ਜਿਉਂਦਾ ਜਾਗਦਾ ਸਬੂਤ ਕਿਸਾਨ ਅੰਦੋਲਨ ਹੈ। ਤੁਸੀਂ ਹੈਰਾਨ ਹੋਵੋਗੇ ਵੀ ਅੰਦੋਲਨ ਤੇ ਹੋਰ ਵੀ ਬੜੇ ਹੁੰਦੇ ਆ, ਪਰ ਉਹਨਾਂ ਅੰਦੋਲਨਾਂ ਦੇ ਵਿੱਚ ਤੁਸੀਂ ਦੇਖੋਗੇ ਰੇਲਾਂ ਸੜਦੀਆਂ ਨੇ, ਬੱਸਾਂ ਸੜਦੀਆਂ ਨੇ, ਦੁਕਾਨਾਂ ਲੁੱਟੀਆਂ ਜਾਂਦੀਆਂ ਨੇ, ਪਰ ਇੱਕ ਵੱਖਰੀ ਕਿਸਮ ਦਾ ਅੰਦੋਲਨ ਹੈ ਕਿ ਨਾ ਤੇ ਕੋਈ ਬੱਸ ਸੜੀ ਹੈ, ਨਾ ਕੋਈ ਰੇਲ ਸੜੀ ਹੈ, ਨਾ ਕਿਸੇ ਦੀ ਦੁਕਾਨ ਲੁੱਟੀ ਹੈ, ਨਾ ਕਿਸੇ ਦਾ ਘਰ ਸਾੜਿਆ ਹੈ, ਨਾ ਕਿਸੇ ਦੀ ਧੀ ਭੈਣ ਨੂੰ ਹੱਥ ਲਾਇਆ ਕਿਸੇ ਨੇ, ਮਾਤਾਵਾਂ ਭੈਣਾਂ ਲੰਗਰ ਬਣਾ ਰਹੀਆਂ ਨੇ, ਭਾਈ ਵਰਤਾ ਰਹੇ ਨੇ, ਵੰਡ ਕੇ ਛਕ ਰਹੇ ਨੇ। ਇਹ ਸ਼ੁਭ ਗੁਣ ਕਿਹਨੇ ਦਿੱਤੇ ਨੇ? ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਦਸਾਂ ਪਾਤਸ਼ਾਹੀਆਂ ਨੇ ਦਿੱਤੇ। ਇਸ ਕਰਕੇ ਦਿੰਦਾ ਤੇ ਚਲੋ ਸਾਰਿਆਂ ਨੂੰ ਹੀ ਵਾਹਿਗੁਰੂ ਹੈ, ਤੇ ਜਦੋਂ ਦਾ ਸੰਸਾਰ ਬਣਿਆ ਦੇ ਹੀ ਰਿਹਾ ਹੈ ਤੇ ਅੱਗੇ ਵੀ ਦੇਣਾ ਹੈ, ਦਿੰਦਾ ਦੇ ਲੈਂਦੇ ਥੱਕ ਪਾਹੇ। ਪਰ ਜਿਹੜੀ ਵੰਡ ਕੇ ਛਕਣ ਦੀ ਰਸਮ ਹੈ, ਮਰਿਆਦਾ ਹੈ, ਇਸ ਮਰਿਆਦਾ ਨੇ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਦਵਾਇਆ। ਇਸ ਕਰਕੇ ਮਹਾਰਾਜ ਕਹਿੰਦੇ, ਤਾਂ ਮੇਰੀ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ ਕਿ ਸਭ ਨੂੰ ਦੇਣ ਵਾਲਾ ਹੈ। ਜਾਂ ਦੇਵੇ ਦਾ ਅਰਥ ਹੁੰਦਾ ਪੂਜਣ ਯੋਗ, ਜਿਹਦੀ ਪੂਜਾ ਕੀਤੀ ਜਾਵੇ। ਤੇ ਗੁਰਬਾਣੀ ਨੇ ਮੰਨਿਆ ਹੈ, ਅਚੁੱਤ ਪੂਜਾ ਯੋਗ ਗੋਪਾਲ। ਪੂਜਾ ਦੇ ਯੋਗ ਵਾਹਿਗੁਰੂ ਪਰਮੇਸ਼ਰ ਹੀ ਹੈ। ਸਰਗੁਣ ਸਰੂਪ ਦੇ ਵਿੱਚ ਵਾਹਿਗੁਰੂ ਜੀ ਦੀ ਪੂਜਾ ਹੁੰਦੀ ਹੈ, ਨਿਰਗੁਣ ਸਰੂਪ ਦੇ ਵਿੱਚ ਨਾਮ ਹੀ ਜਪਣਾ ਹੀ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਹੈ। ਤਾਂ ਦੇਵ ਦਾ ਅਰਥ ਹੋਇਆ ਪੂਜਣ ਯੋਗ। ਤਾਂ ਪੂਜਣ ਯੋਗ ਕੌਣ ਹੈ? ਤਾਂ ਮਹਾਰਾਜ ਕਹਿੰਦੇ ਆ, ਅਚੁੱਤ ਪੂਜਾ ਯੋਗ ਗੋਪਾਲ। ਇੱਕ ਵਾਹਿਗੁਰੂ ਪਰਮੇਸ਼ਰ ਹੀ ਪੂਜਾ ਦੇ ਯੋਗ ਹੈ। ਜਾਂ ਮਹਾਂਪੁਰਸ਼ ਅਰਥ ਕਰਦੇ ਨੇ ਨਮਸਤਸਤ ਦੇਵੈ। ਦੇਵੈ ਦਾ ਅਰਥ ਹੁੰਦਾ ਪ੍ਰਕਾਸ਼ ਰੂਪ, ਪ੍ਰਕਾਸ਼ ਦਾ ਸੋਮਾ, ਪ੍ਰਕਾਸ਼ ਸਰੂਪ। ਜਿਹੜਾ ਵਾਹਿਗੁਰੂ ਪ੍ਰਕਾਸ਼ ਸਰੂਪ ਹੈ, ਐਸੇ ਵਾਹਿਗੁਰੂ ਪਰਮੇਸ਼ਰ ਨੂੰ ਮਹਾਰਾਜ ਜੀ ਕਹਿੰਦੇ, ਮੈਨੂੰ ਮੇਰੀ ਨਮਸਕਾਰ ਤਾਂ ਹੈ ਕਿ ਉਹ ਪ੍ਰਕਾਸ਼ ਰੂਪ ਹੈ, ਨਵਸਤਸ ਦੇਵ ਹੈ। ਹੁਣ ਦਸਵੇਂ ਪਾਤਸ਼ਾਹ ਇਸ ਗੱਲ ਨੂੰ ਬੜਾ ਪ੍ਰੋੜਤਾ ਨਾਲ ਲਿਖਦੇ ਨੇ, ਅਦਵੈ ਅਵਨਾਸੀ ਪਰਮ ਪੂਰਨ ਪ੍ਰਕਾਸ਼ੀ। ਉਹ ਪੂਰਨ ਪ੍ਰਕਾਸ਼ ਰੂਪ ਹੈ, ਅਦਵੈ ਅਵਨਾਸੀ ਪਰਮ ਪੂਰਨ ਪ੍ਰਕਾਸ਼ੀ। ਮਹਾਰੂਪ ਹੋ ਕੇ ਰਾਸੀ ਹੈ, ਅਨਾਸੀ ਕਹਿ ਕੇ ਮਾਨੀਏ। ਜੰਤਰ ਹੂ ਨਾ ਜਾਤ ਜਾਗੀ, ਬਾਪ ਹੂ ਨਾ ਮਾਏ ਤਾਕੀ, ਪੂਰਨ ਪ੍ਰਭਾ ਸੋ ਛਟਾ ਕੈ ਅਨੁਮਾਨੀਏ। ਤਾਂ ਜਿਹੜਾ ਪ੍ਰਕਾਸ਼ ਸਰੂਪ ਵਾਹਿਗੁਰੂ ਹੈ, ਉਹ ਪ੍ਰਕਾਸ਼ ਸਰੂਪ ਹੈ, ਤਾਂ ਨਮਸਕਾਰ ਅਸਤ ਹੈ। ਉਹ ਦਾਤਾ ਦੇਣ ਵਾਲਾ ਹੈ, ਤਾਂ ਨਮਸਕਾਰ ਅਸਤ ਹੈ। ਤਾਂ ਐਸੇ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਕਹਿੰਦੇ, ਮੇਰੀ ਨਮਸਕਾਰ ਹੈ।
ਨਮਸਤੰ ਅਭੇਵੈ,
ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਮੇਰੀ ਨਮਸਕਾਰ ਹੈ, ਜਿਹੜਾ ਭੇਦ ਤੋਂ ਰਹਿਤ ਹੈ। ਨਮਸਤੰ ਅਭੇਵੈ, ਜਿਹਦੇ ਵਿੱਚ ਕੋਈ ਭੇਦ ਨਹੀਂ, ਫਰਕ ਨਹੀਂ। ਵਿਦਵਾਨਾਂ ਨੇ ਸਜਾਤੀ ਵਿਜਾਤੀ ਸਵੈਗਤ ਭੇਦ ਮੰਨੇ ਹਨ, ਤਾਂ ਇਹਨਾਂ ਭੇਦਾਂ ਤੋਂ ਐੜਾ ਰਹਿਤ ਵਾਹਿਗੁਰੂ ਪਰਮੇਸ਼ਰ ਜੀ ਹਨ, ਤਾਂ ਕਰਕੇ ਮੇਰੀ ਨਮਸਕਾਰ ਹੈ। ਕਿਉਂਕਿ ਹਰ ਜਗ੍ਹਾ 'ਤੇ ਉਹ ਆਪ ਹੀ ਬੈਠਾ ਹੈ। ਗੁਰਬਾਣੀ ਕਹਿੰਦੀ, ਮੈਂ ਬਹੁ ਵਿਧ ਪੇਖਿਓ, ਦੂਜਾ ਨਾ ਹੀ ਰੀ ਕੋ। ਬੜੀ ਵਿਚਾਰ ਕਰਕੇ ਦੇਖਿਆ ਹੈ, ਬੜੀ ਭਾਲ ਕੀਤੀ ਹੈ, ਖੋਜ ਕੀਤੀ ਹੈ। ਇੱਕ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੈਨੂੰ ਹੋਰ ਕੋਈ ਦਿਖਦਾ ਨਹੀਂ। ਇਸੇ ਤਰ੍ਹਾਂ ਨਵਸਤੰਗ ਅਭੇਵੈ, ਜਿੱਥੇ ਭੇਵ ਦਾ ਅਰਥ ਭੇਦ ਰਹਿਤ ਕਰਦੇ ਨੇ ਮਹਾਂਪੁਰਸ਼ ਵਿਦਵਾਨ ਸਾਧੂ ਜਨ ਸੰਤ ਲੋਕ, ਉੱਥੇ ਭੇਦ ਦਾ ਅਰਥ ਹੁੰਦਾ ਹੈ ਦਿਲ ਦਾ ਭੇਦ। ਆਸ਼ਾ ਕੀ ਹੈ, ਤਾਤਪਰਜ ਕੀ ਹੈ? ਵਾਹਿਗੁਰੂ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਗਰੀਬ ਰਵਾਜ ਜੀਓ, ਆਪ ਜੀ ਦੇ ਭੇਦ ਆਸ਼ਾ ਨੂੰ ਕੋਈ ਵੀ ਨਹੀਂ ਪਾ ਸਕਦਾ ਹੈ। ਵੀ ਤੁਸੀਂ ਕੀ ਕਰਨਾ ਹੈ, ਆਉਣ ਵਾਲੇ ਸਮੇਂ ਵਿੱਚ ਕੀ ਹੋ ਜਾਣਾ ਹੈ? ਹੁਣ ਕੋਰੋਨਾ ਵਾਇਰਸ ਕਿੱਡੀ ਵੱਡੀ ਬਿਮਾਰੀ ਚੱਲੀ ਹੈ, ਹੁਣ ਜਦੋਂ ਚੱਲ ਪਈ ਹੈ ਤੇ ਹੁਣ ਸਾਰੇ ਹੀ ਭਵਿੱਖਬਾਣੀਆਂ ਕਰੀ ਜਾਂਦੇ। ਪਹਿਲਾਂ ਤਾਂ ਕਿਸੇ ਨੇ ਇਸ਼ਤਿਹਾਰ ਨਹੀਂ ਸੀ ਲਾਇਆ ਵੀ ਆਉਣ ਵਾਲੀ, ਕਿਸੇ ਨੂੰ ਨਹੀਂ ਪਤਾ ਲੱਗਾ ਪਹਿਲਾਂ। ਬਾਅਦ ਦੇ ਵਿੱਚ ਸਾਰੇ ਕਹੀ ਜਾਂਦੇ ਵੀ ਫਲਾਨੇ ਨੇ ਭਵਿੱਖਬਾਣੀ ਕੀਤੀ ਸੀ, ਫਲਾਨੇ ਨੇ ਕੀਤੀ ਸੀ। ਗੁੱਝੀਆਂ ਜੀਆਂ ਗੱਲਾਂ ਨੇ, ਵੀ ਇੱਦਾਂ ਹੋਵੇਗਾ ਐਂ ਹੋ ਜਾਏਗਾ, ਪਰ ਕੋਈ ਸਾਫ਼ ਨਹੀਂ ਦੱਸ ਸਕਦਾ ਵੀ ਕੀ ਹੋਣ ਵਾਲਾ ਹੈ ਅਤੇ ਕੀ ਪਰਮਾਤਮਾ ਨੇ ਕਰਨਾ ਹੈ। ਹੁਣ ਕਿਸਾਨ ਅੰਦੋਲਨ ਹੈ, ਕਿਸੇ ਨੂੰ ਕੀ ਪਤਾ ਸੀ ਵੀ ਇਹ ਵੀ ਆਣ ਖੜਾ ਹੋਣਾ ਹੈ। ਅਗਲਿਆਂ ਨੇ ਸੋਚਿਆ ਨਹੀਂ ਹੋਣਾ, ਉਹਨਾਂ ਦੀਆਂ ਰਾਤ ਦੀਆਂ ਨੀਂਦਾਂ ਉੱਡੀਆਂ ਪਈਆਂ ਨੇ। ਤਾਂ ਗੁਰਬਾਣੀ ਕਹਿੰਦੀ ਹੈ ਵੀ ਵਾਹਿਗੁਰੂ ਦੇ ਭੇਦ ਆਸਰੇ ਨੂੰ ਕੋਈ ਵੀ ਜਾਣ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਹਨ, ਹਰ ਕੀ ਗਤ ਨਹਿ ਕੋਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬ ਹਲੋਕ ਸਿਆਣੇ। ਵਾਹਿਗੁਰੂ ਪਰਮੇਸ਼ਰ ਕੀ ਚਾਹੁੰਦਾ ਹੈ? ਤਾਂ ਬਾਣੀ ਕਹਿੰਦੀ, ਮਹਿਮਾ ਨਾ ਜਾਣੈ ਵੇਦ, ਬ੍ਰਹਮ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਾਰ ਬ੍ਰਹਮ ਪਰਮੇਸ਼ਰ ਬੇਅੰਤ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੱਲ ਉੱਤੇ ਬਹੁਤ ਜ਼ੋਰ ਦਿੰਦੇ ਨੇ ਕਿ ਜਿਹੜੀ ਹਉਮੈ ਰੱਖ ਕੇ ਲੋਕਾਂ ਨੂੰ ਠੱਗਣਾ, ਪਖੰਡ ਕਰਨਾ ਵੀ ਮੈਨੂੰ ਪਤਾ ਆਉਣ ਵਾਲੇ ਟਾਈਮ 'ਚ ਕੀ ਹੋਣਾ ਹੈ, ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਜਿਨ੍ਹਾਂ ਨੂੰ ਪਤਾ ਵਾ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ, ਉਹ ਤਾਂ ਬੋਲਦੇ ਹੀ ਨਹੀਂ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਨੂੰ ਬ੍ਰਹਮ ਗਿਆਨੀ ਜਾਣ ਸਕਦਾ, ਉਹਦੇ ਵਿੱਚ ਅਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਸ ਕਰਕੇ ਉਹਨਾਂ ਨੂੰ ਤਾਂ ਬੋਲਣ ਦੀ ਕੋਈ ਲੋੜ ਨਹੀਂ, ਅਤੇ ਜਿਹੜੇ ਨਹੀਂ ਜਾਣਦੇ ਉਹ ਫਿਰ ਝੂਠੀਆਂ ਭਵਿੱਖਬਾਣੀਆਂ ਕਰਦੇ ਆ। ਜਿਵੇਂ ਕੋਈ ਸਾਧ ਸੀ, ਜਿਹੜਾ ਵੀ ਕੋਈ ਉਹਦੇ ਕੋਲ ਜਾਣਾ ਉਹਨੇ ਲਿਖ ਕੇ ਦੇ ਦੇਣਾ ਮੁੰਡਾ, ਅੱਗੇ ਪਾ ਦੇਣਾ ਜਾਂ ਕੁੜੀ, ਜੇ ਤਾਂ ਮੁੰਡਾ ਹੋ ਜਾਣਾ ਤਾਂ ਉਹਨੇ ਵਿਸਰਾਮ ਲਾ ਦੇਣਾ, ਵੇਖੋ ਜੀ ਮੁੰਡਾ, ਅਤੇ ਜੇ ਲੜਕੀ ਹੋ ਜਾਣੀ ਫਿਰ ਜਾਂ ਤਾਂ ਵਿਸਰਾਮ ਲੱਗ ਜਾਣਾ ਜਾ ਕੇ, ਮਤਲਬ ਤੁੱਕਾ ਜਿਹਾ ਮਾਰ ਛੱਡਣਾ ਸਾਰਿਆਂ ਨੂੰ, ਜੇ ਇੱਕ ਅੱਧੇ ਦੇ ਹੋ ਗਿਆ ਤਾਂ ਬੱਲੇ ਬੱਲੇ, ਨਹੀਂ ਤਾਂ ਨਾ ਸਹੀ, ਦਾਵਾ ਨਹੀਂ ਕੋਈ। ਤਾਂ ਜਿਹੜੇ ਜਾਣਦੇ ਨੇ ਉਹ ਦੱਸਦੇ ਨਹੀਂ ਹਨ, ਅਤੇ ਜਿਹੜੇ ਨਹੀਂ ਜਾਣਦੇ ਉਹ ਇੱਦਾਂ ਦਾ ਪਖੰਡ ਕਰਦੇ ਰਹਿੰਦੇ ਕੋਈ ਨਾ ਕੋਈ, ਵੀ ਆਉਣ ਵਾਲੇ ਸਮੇਂ 'ਚ ਇੱਦਾਂ ਹੋਣਾ, ਆਉਣ ਵਾਲੇ ਸਮੇਂ 'ਚ ਇੱਦਾਂ ਹੋਣਾ। ਗੁਰਬਾਣੀ ਤਾਂ ਕਹਿੰਦੀ ਪਤਾ ਹੀ ਕਿਸੇ ਨੂੰ ਨਹੀਂ, ਹਰ ਕੀ ਗਤ ਨਹਿ ਕੋਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬ ਹਲੋਕ ਸਿਆਣੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਵਾਹਿਗੁਰੂ ਦਾ ਭੇਦ ਕੋਈ ਨਹੀਂ ਪਾ ਸਕਦਾ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਤੰ ਨਮਸਕਾਰ ਹੈ, ਆਪੇਵੈ ਭੇਦ ਆਸਰੇ, ਜਿਹਦਾ ਕੋਈ ਆਸ਼ੈ ਨਹੀਂ ਜਾਣ ਸਕਦਾ। ਨਮਸਤੰ ਅਪੇਵੈ, ਤੀਸਰਾ ਅਰਥ ਵੀ ਮਹਾਂਪੁਰਸ਼ ਕਰਦੇ ਹੈ, ਉਹ ਕਰਦੇ ਨੇ ਗੁਰਮੁਖੀ ਮੁਤਾਬਕ, ਪੰਜਾਬੀ ਮੁਤਾਬਕ। ਜੇ ਭੇਵ ਸ਼ਬਦ ਦੇ ਉੱਤੇ ਬਿੰਦੀ ਲੱਗੀ ਹੋਵੇ ਤਾਂ ਉਹਦਾ ਭਾਵ ਬਣ ਜਾਂਦਾ ਭਿੱਜਣਾ, ਭੇਣਾ, ਪਸੀਜ ਜਾਣਾ, ਜਿਹਦਾ ਅਰਥ ਬਣਦਾ ਹੈ। ਵਾਹਿਗੁਰੂ ਪਰਮੇਸ਼ਰ ਜੀ ਬਿਨਾਂ ਪ੍ਰੇਮਾ ਭਗਤੀ ਤੋਂ ਕਿਸੇ 'ਤੇ ਵੀ ਪਸੀਜਦੇ ਨਹੀਂ, ਭਿੱਜਦੇ ਨਹੀਂ। ਹੁਣ ਇਹ ਗੱਲ ਲਿਖੀ ਕਿੱਥੇ ਹੈ? ਇਹ ਗੱਲ ਲਿਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ। ਇਹ ਬਚਨ ਕਿੱਥੇ ਕੀਤਾ ਮਹਾਰਾਜ ਨੇ? ਨਾ ਭੀਜੈ ਸੁਰਤੀ ਗਿਆਨੀ ਯੋਗ, ਨਾ ਭੀਜੈ ਸੋਗੀ ਕੀਤੇ ਰੋਜ਼, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵਿਆ ਨਾ। ਭਿੱਜਦਾ ਕਦੋਂ ਹੈ? ਜਦੋਂ ਮਨ ਸ਼ਾਮਲ ਹੋਵੇ, ਦਿਲੋਂ ਕਰੇ, ਪ੍ਰੇਮ ਨਾਲ ਕਰੇ, ਦਿਖਾਵਾ ਨਾ ਕਰੇ, ਲੇਖਾ ਲਿਖੀਏ ਮਨ ਕਹਿ ਪਾਏ, ਨਾਨਕ ਭੀਜੈ ਸਾਚੇ ਨਾਏ। ਤਾਂ ਸਤਿਗੁਰੂ ਕਹਿੰਦੇ ਨੇ ਕਿ ਬਿਨਾਂ ਪ੍ਰੇਮ ਤੋਂ ਉਹ ਭਿੱਜਦਾ ਨਹੀਂ। ਤੈਨੂੰ ਰਾਗੀ ਨਾਦੀ ਬੇਦੀ ਸਭੇ ਗਾਉਂਦੇ ਆ, ਭਿੱਜਦਾ ਨਹੀਂ ਪ੍ਰੇਮ ਤੋਂ ਬਿਨਾਂ। ਮਹਾਤਮਾ ਧਾਰਨਾ ਪੜ੍ਹਦੇ ਹੁੰਦੇ ਸੀ ਮਹਾਂਪੁਰਸ਼, ਅਤੇ ਨਾਲ ਸ਼ਬਦ ਕੀ ਰੱਖਣਾ? ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਯੋਗ। ਤਾਂ ਵਾਹਿਗੁਰੂ ਪਰਮੇਸ਼ਰ ਜੀ ਪ੍ਰੇਮ ਕਰਕੇ ਵਸ ਚ ਆਉਂਦੇ ਨੇ, ਹੋਰ ਕਿਸੇ ਕਰਮ ਧਰਮ ਦੇ ਨਾਲ ਉਹ ਭੇਜਦੇ ਨਹੀਂ ਹਨ। ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ।
ਨਮਸਤੰ ਅਜਨਮੇ,
ਨਮਸਤੰ ਅਜਨਮੇ, ਜਿਹੜਾ ਜਨਮ ਤੋਂ ਆ ਰਹਿਤ ਹੈ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮੇਰੀ ਨਮਸਕਾਰ ਹੈ। ਜੇ ਅੱਜ ਨਵੇਂ ਕਰ ਦਈਏ ਅਜਨਮੇ ਨੂੰ ਇਸ ਤਰ੍ਹਾਂ ਅਰਥ ਕਰਨ ਲੱਗਿਆਂ, ਮੁੱਖ ਪਾਠ ਤੇ ਅਜਨਮੇ ਹੀ ਹੈ, ਅਰਥ ਕਰਨ ਲੱਗਿਆਂ ਜੇ ਇੱਦਾਂ ਕਰੀਏ ਅੱਜ ਨਵੇਂ, ਤਾਂ ਅੱਜ ਕੌਣ ਨੇ? ਬ੍ਰਹਮਾ ਜੀ, ਦੇਵੀ ਦੇਵਤੇ, ਉਹ ਵੀ ਵਾਹਿਗੁਰੂ ਪਰਮੇਸ਼ਰ ਅੱਗੇ ਨਿਉਂਦੇ ਹਨ। ਜਿਹੜੇ ਵਾਹਿਗੁਰੂ ਜੀ ਦੇ ਅੱਗੇ ਵੱਡੇ ਵੱਡੇ ਦੇਵੀ ਦੇਵਤੇ ਵੀ ਨਿਉਂਦੇ ਹਨ, ਐਸੇ ਵਾਹਿਗੁਰੂ ਨੂੰ ਹੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ। ਨਮਸਤੰ ਅਜਨਮੇ, ਗੁਰਬਾਣੀ ਇੱਕ ਗੱਲ ਦਾ ਹੋਰ ਵੀ ਜ਼ਿਕਰ ਕਰਦੀ ਹੈ ਵੀ ਐੜੇ ਦਾ ਅਰਥ ਹੋਇਆ ਵਿਸ਼ੇਸ਼। ਵਿਸ਼ੇਸ਼ ਕਰਕੇ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਜਨਮ ਧਾਰਦਾ ਹੈ। ਗੁਰਬਾਣੀ 'ਚ ਦੋ ਜ਼ਿਕਰ ਆਉਂਦੇ ਨੇ, ਭਰਮੇ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਪਰ ਦੂਸਰੇ ਬੰਨੇ ਇੱਕ ਇਹ ਵੀ ਜ਼ਿਕਰ ਆਉਂਦਾ ਹੈ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਗੁਰਬਾਣੀ ਦੇ ਵਿੱਚ ਦੂਸਰੇ ਪਾਸੇ ਕਿ ਵੀ ਜ਼ਿਕਰ ਆਉਂਦਾ ਹੈ ਵੀ ਜਨ ਪਰੋਪਕਾਰੀ ਆਏ, ਜਨਮ ਮਰਨ ਦੁਹੂ ਮੈਂ ਨਾਹੀਂ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਜਿੱਥੇ ਗੁਰਬਾਣੀ ਕਹਿੰਦੀ ਹੈ ਰੱਬ ਜੰਮਦਾ ਨਹੀਂ, ਉੱਥੇ ਨਾਲ ਗੁਰਬਾਣੀ ਇਹ ਵੀ ਕਹਿੰਦੀ ਹੈ ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ। ਉੱਥੇ ਗੁਰਬਾਣੀ ਇਹ ਵੀ ਕਹਿੰਦੀ ਆਮ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਉੱਥੇ ਆਪਣੇ ਵਿਦਵਾਨ ਇਹ ਵੀ ਕਹਿੰਦੇ ਨੇ ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਾਖਾ। ਇੱਕ ਬੰਨੇ ਗੁਰਬਾਣੀ ਦੇ ਵਿੱਚ ਵਚਨ ਆਉਂਦਾ ਆ ਕਿ ਉਹ ਜੰਮਦਾ ਨਹੀਂ, ਦੂਸਰੇ ਬੰਨੇ ਗੁਰਬਾਣੀ ਕਹਿੰਦੀ ਆਉਂਦਾ ਵੀ ਹੈ। ਤਾਂ ਗੁਰਬਾਣੀ ਤੇ ਗਲਤ ਨਹੀਂ ਹੋ ਸਕਦੀ, ਬੰਦੇ ਦੀ ਮਤ ਗਲਤ ਹੋ ਸਕਦੀ ਹੈ, ਸੁਰਤੀ ਬਿਰਤੀ 'ਚ ਗੱਲ ਨਾ ਆਵੇ ਉਹ ਵੱਖਰੀ ਗੱਲ ਹੈ। ਕਿ ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਉਦਾਹਰਣ ਦਿੰਦੇ ਹੁੰਦੇ ਸੀ ਕਿ ਜੇਲ੍ਹ ਦੇ ਵਿੱਚ ਕੈਦੀ ਹੈ, ਉਹ ਆਪਣੇ ਕਰਮਾਂ ਦਾ ਫਲ ਭੋਗਦੇ ਪਏ ਆ, ਉਹ ਬਾਹਰ ਨਹੀਂ ਆ ਸਕਦੇ, ਉਹ ਸਜ਼ਾ ਭੋਗਦੇ ਆ। ਪਰ ਉੱਥੇ ਇੱਕ ਡਾਕਟਰ ਵੀ ਹੈ ਜਿਹੜਾ ਜੇਲ੍ਹ 'ਚ ਜਾਂਦਾ ਹੈ, ਕੈਦੀਆਂ ਨੂੰ ਠੀਕ ਕਰਦਾ ਹੈ, ਦਵਾਈ ਦਿੰਦਾ ਹੈ, ਆਪਦੀ ਸੇਵਾ ਕਰਦਾ ਹੈ। ਪਰ ਉਹਦੇ ਉੱਤੇ ਕੈਦੀਆਂ ਵਾਲੇ ਕਾਨੂੰਨ ਨਹੀਂ ਲਾਗੂ ਹੁੰਦੇ ਵੀ ਉਹ ਵੀ ਜੇਲ੍ਹ 'ਚ ਉਹਨਾਂ ਵਾਂਗ ਬੰਦਾ ਅਤੇ ਸਜ਼ਾ ਭੋਗਦਾ ਹੈ। ਬਾਹਰੋਂ ਅੰਦਰ ਜਾਂਦਾ ਹੈ, ਸੇਵਾ ਕਰਦਾ ਹੈ ਅਤੇ ਫਿਰ ਬਾਹਰ ਆ ਜਾਂਦਾ ਹੈ ਆਪਦੀ ਡਿਊਟੀ ਕਰਕੇ। ਤਾਂ ਵਾਹਿਗੁਰੂ ਪਰਮੇਸ਼ਰ ਸਾਡੇ ਵਾਂਗ ਨਹੀਂ ਜੰਮਦਾ ਹੈ, ਜਿੱਦਾਂ ਅਸੀਂ ਕਰਮਾਂ ਦਾ ਫਲ ਦੇ ਭੋਗਣ ਵਾਸਤੇ ਸੰਸਾਰ ਦੇ ਵਿੱਚ ਆਏ। ਗੁਰਬਾਣੀ ਤੇ ਇੱਥੋਂ ਤੱਕ ਕਹਿ ਦਿੰਦੀ ਹੈ, ਇੱਕ ਸ਼ਬਦ ਆਪਾਂ ਬੜਾ ਪੜ੍ਹਦੇ ਹਾਂ, ਪ੍ਰੇਮ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਇਹ ਤੋਂ ਪਹਿਲੀਆਂ ਤੁਕਾਂ ਨਹੀਂ ਪੜ੍ਹਦਾ ਕੋਈ ਵੀ ਸਤਿਗੁਰੂ ਨਦਰ ਕਿਉਂ ਕਰੇ, ਤੇਰਾ ਸਤਿਗੁਰੂ ਨੇ ਠੇਕਾ ਦੇਣਾ ਵਾ ਜਾਂ ਤੇਰਾ ਪੈਸੇ ਦੇਣੇ ਆ, ਜੇ ਤੇਰੇ ਤੋਂ ਕਰਜ਼ਾ ਲਿਆ ਸੀ ਵੀ ਤੇਰੇ 'ਤੇ ਹੀ ਨਦਰ ਕਰੇ। ਸਤਿਗੁਰੂ ਕਿਹਦੇ ਉੱਤੇ ਨਦਰ ਕਰੇਗਾ? ਮਹਾਰਾਜ ਕਹਿੰਦੇ ਮੇਰੇ ਮਨ ਏਕਸ ਸਿਉਂ ਚਿਤ ਲਾਏ, ਜਿਹੜਾ ਇੱਕ ਨਾਲ ਜੁੜੂਗਾ ਨਦਰ ਉਹਦੇ 'ਤੇ ਹੋਊਗੀ। ਏਕਸ ਬਿਨ ਸਭ ਧੰਦ ਹੈ, ਇੱਕ ਤੋਂ ਬਿਨਾਂ ਜੋ ਵੀ ਆ ਗਿਆਨੀ ਧਿਆਨੀ ਬਹੁ ਵਿਦੇਸ਼ੀ, ਇਹ ਜਗ ਸਗਲੋ ਧੰਦਾ, ਬਾਕੀ ਸਭ ਧੰਦ ਹੀ ਆ। ਧੰਦਾ ਪਿੱਟੋ ਭਾਈਓ, ਸਭ ਧੰਦੇ ਨੂੰ ਰੋਂਦੇ ਪਏ। ਹੁਣ ਜੇ ਇਸ ਸ਼ਬਦ ਦੀ ਵਿਆਖਿਆ ਕੀਤੀ ਜਾਵੇ ਵੀ ਇੱਕ ਤੋਂ ਬਿਨਾਂ ਸਭ ਧੰਦਾ ਹੀ ਆ, ਤੇ ਫਿਰ ਤੇ ਲੜਾਈ ਕਰਨ ਵਾਲੀ ਗੱਲ ਹੋਊਗੀ, ਮੁੱਲ ਦੀ ਲੜਾਈ ਲੈਣੀ ਵੀ ਸਭ ਲੈਣ ਦੇਣਾ ਧੰਦਾ ਮੈਨੇ ਲੈਣ ਦੇਣਾ। ਜੇ ਬੰਦਾ ਜੰਮਿਆ ਉਹ ਵੀ ਧੰਦਾ ਹੀ ਆ, ਕਿਸੇ ਦਾ ਹਿਸਾਬ ਦੇਣ ਆਇਆ ਤੇ ਕਿਸੇ ਤੋਂ ਲੈਣ ਆਇਆ। ਜਿਹੜੀ ਰਿਸ਼ਤੇਦਾਰੀ ਸੰਬੰਧ ਹੈ ਇਹ ਵੀ ਤੇ ਇੱਕ ਧੰਦਾ ਹੀ ਆ ਨਾ, ਲੈਣ ਦੇਣ ਹੀ ਚੱਲਦਾ ਪਿਆ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਇਹ ਵੀ ਇੱਕ ਲੈਣ ਦੇਣ ਆ ਲੇਖਾ ਵਾ, ਧੰਦਾ ਵਾ, ਜਿੰਨੇ ਉਹਦੇ 'ਤੇ ਲੱਗਣੇ ਉਹ ਲੱਗਦੇ ਨੇ, ਜਿੰਨੇ ਉਹਦੇ ਭੰਡਾਰੇ 'ਤੇ ਲੱਗਣੇ ਉਹਦਾ ਹਿਸਾਬ ਸੀ, ਉਹਨੇ ਲੈਣਾ ਆਪਣਾ। ਤੇ ਸਿਆਣੇ ਬੰਦੇ ਸੰਸਕਾਰ ਤੋਂ ਬਾਅਦ, ਅਖੰਡ ਪਾਠ ਸਾਹਿਬ ਤੋਂ ਬਾਅਦ, ਕੀਰਤਪੁਰ ਸਾਹਿਬ ਦੇ ਫੁੱਲਾਂ ਤੋਂ ਬਾਅਦ ਸਾਰਾ ਹਿਸਾਬ ਕੱਢ ਕੇ ਦੇਖਦੇ ਹੁੰਦੇ ਵੀ ਇੰਨਾ ਹਿਸਾਬ ਸੀ ਇਸ ਬੰਦੇ ਨੂੰ, ਅੱਜ ਖਤਮ ਹੋਇਆ। ਪਰ ਇੱਥੇ ਸਵਾਲ ਪੈਦਾ ਹੋ ਸਕਦਾ, ਫਿਰ ਬੰਦਗੀ ਵੀ ਧੰਦਾ ਹੀ ਹੈ, ਬੰਦਗੀ ਵੀ ਲੈਣ ਦੇਣੀ ਹੈ ਫਿਰ। ਤਾਂ ਗੁਰਬਾਣੀ ਕਹਿੰਦੀ ਇੱਕ ਬੰਦਗੀ ਤੋਂ ਬਿਨਾਂ ਬਾਕੀ ਸਭ ਕੁਝ ਲੈਣ ਦੇਣੀ ਆ ਧੰਦਾ ਹੀ। ਬੰਦਗੀ ਧੰਦਾ ਨਹੀਂ ਕਿਵੇਂ? ਜੇ ਅਸੀਂ ਕਰਦੇ ਹਾਂ ਤਾਂ ਉਹਦਾ ਲਾਭ ਸਾਨੂੰ ਹੀ ਮਿਲਦਾ ਹੈ, ਪਰਮਾਤਮਾ ਨੂੰ ਨਹੀਂ। ਇੱਕ ਪਾਸਾ ਧੰਦੇ 'ਚ ਕੀ ਹੁੰਦਾ, ਇੱਕ ਹੱਥ ਦੇ ਅਤੇ ਦੂਜੇ ਹੱਥ ਲੈ ਲੈਣ ਦੇਣਾ ਧੰਦੇ 'ਚ। ਇੱਥੇ ਸਭ ਲੈਣ ਵਾਲੇ ਹੀ ਆਉਂਦੇ ਆ ਇੱਕ ਪਾਸਾ। ਜੇ ਅਸੀਂ ਬੰਦਗੀ ਨਹੀਂ ਕਰਦੇ ਤਾਂ ਰੱਬ ਨੂੰ ਕੋਈ ਫਰਕ ਵੀ ਨਹੀਂ ਪੈਂਦਾ, ਵੱਡਾ ਨਾ ਹੋਵੇ। ਜੇ ਕਰਦੇ ਹਾਂ, ਨਹੀਂ ਕਰਦੇ ਤਾਂ ਘਾਟ ਨਾ ਜਾਏ, ਤਾਂ ਉਹਦਾ ਕੁਝ ਘਟਦਾ ਨਹੀਂ ਆ। ਵੀ ਸ਼ਾਇਦ ਉਹ ਸਾਡੀ ਬੰਦਗੀ 'ਤੇ ਖਲੋਤਾ, ਸਾਡੇ ਪਾਠਾਂ 'ਤੇ ਖਲੋਤਾ। ਆ ਇੱਕ ਤੋਂ ਬਿਨਾਂ ਸੱਚੇ ਪਾਤਸ਼ਾਹ ਕਹਿੰਦੇ ਸਭ ਧੰਦਾ ਹੀ ਆ, ਸਭ ਲੈਣ ਦੇਣੀ ਆ, ਆਪਣਾ ਹਿਸਾਬ ਕਿਤਾਬ ਨਿਬੇੜਨ ਵਾਲੀ ਗੱਲ ਹੀ ਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੁਝ ਮਹਾਤਮਾ ਇੱਦਾਂ ਦੇ ਨੇ, ਵਾਹਿਗੁਰੂ ਦੇ ਪਿਆਰੇ ਇੱਦਾਂ ਦੇ ਨੇ, ਜਿਹੜੇ ਸੰਸਾਰ ਦੇ ਵਿੱਚ ਆਉਂਦੇ ਤੇ ਨੇ ਪਰ ਉਹਨਾਂ 'ਤੇ ਸੰਸਾਰ ਦੇ ਦੁੱਖ ਕਰਮਾਂ ਦਾ ਫਲ ਲਾਗੂ ਨਹੀਂ ਹੁੰਦਾ। ਉਹ ਸੇਵਾ ਕਰਨ ਵਾਸਤੇ ਆਉਂਦੇ ਨੇ ਤੇਰੇ ਜਨ, ਪਰ ਉਹ ਪਕਾਰੀ ਆਏ। ਜੀ ਦਾਨ ਤੇ ਭਗਤੀ ਲਾਇਨ ਹਰ ਸਿਓਂ ਲੈਣ ਮਿਲਾਏ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਏ ਆਏ, ਸਫਲ ਤਿਨਾਂ ਕੇ ਕੰਮ। ਇੱਕ ਗੱਲ ਸੰਤ ਸੰਗੀਆਂ ਵਿੱਚ ਬੜੀ ਪ੍ਰਸਿੱਧ ਆ, ਜਿਹੜੇ ਸੰਤ ਸੇਵੀ ਤੇ ਸੰਤ ਸੰਗੀ ਆ ਉਹ ਇੱਕ ਗੱਲ ਬੜੀ ਕਹਿੰਦੇ ਹੁੰਦੇ ਆ ਵੀ ਸਾਡੇ ਸੰਤ ਨਾ ਮਾਇਆ ਪਾ ਕੇ ਰੱਖਦੇ ਆ। ਤੇ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿੱਚ ਰਹਿੰਦੇ ਸਨ, ਉਹ ਚੜ੍ਹਾਈ ਕਰ ਗਏ ਨੇ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੇ ਟਕਸਾਲ, ਉਹਨਾਂ ਨਾਲ ਬੜਾ ਪ੍ਰੇਮ ਸੀ, ਸਨੇਹ ਸੀ, ਸਰੀਰ ਛੱਡਣ ਤੋਂ ਪਹਿਲਾਂ ਵੀ ਮਿਲੇ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਸ਼੍ਰੀਮਾਨ ਸੰਤ ਮੋਹਨ ਸਿੰਘ ਜੀ, ਉਹ ਕਹਿੰਦੇ ਸੰਤ ਮਾਇਆ ਪਾਉਂਦਾ ਵਾ ਕਿ ਮਾਇਆ ਲਾਉਂਦਾ ਵਾ? ਜੇ ਤੇ ਸੰਤ ਨੇ ਮਾਇਆ ਪਾਉਣੀ ਤੇ ਸੰਤ ਤੋਂ ਲੈਣ ਕੀ ਗਏ ਫਿਰ ਤੁਸੀਂ? ਇਹ ਬੜੀ ਚੱਲਦੀ ਸੰਤ ਸੰਗੀਆਂ 'ਚ ਗੱਲ ਨਾ, ਸਾਡੇ ਸੰਤ ਨਾ ਮਾਇਆ ਦਾ ਪਰਦਾ ਪਾ ਕੇ ਰੱਖਦੇ ਆ। ਕਈ ਵਾਰੀ ਮੈਂ ਸੋਚਦਾ ਹੋਣਾ ਵੀ ਉਹਦਾ ਵੀ ਨਹੀਂ ਲਿਆ ਹੋਣਾ ਜਿਹੜਾ ਤੂੰ ਕਹੀ ਜਾਂਦਾ ਵੀ ਮਾਇਆ ਦਾ ਪਰਦਾ ਪਾ ਕੇ ਰੱਖ। ਸੰਤ ਕੌਣ ਨੇ? ਮਹਾਰਾਜ ਕਹਿੰਦੇ ਜਨਮ ਮਰਨ ਦੋਹੂ ਮੈਂ ਨਾ ਹੀ, ਜਨ ਪਾਰੋ ਪਕਾਰੀ ਆ। ਜੀ ਦਾਨ ਤੇ ਭਗਤੀ ਲਾਇਨ ਹਰ ਸਿਓਂ ਲੈਣ ਮਿਲਾਏ, ਤੇ ਮਹਾਂਪੁਰਖ ਪਰਉਪਕਾਰ ਦਾ ਅਰਥ ਕਰਦੇ ਹੁੰਦੇ ਸੀ ਤੇਰੇ ਜਨ ਪਰਉਪਕਾਰੀ ਆਏ, ਪਰ ਮੈਨੇ ਪਰਮਾਤਮਾ, ਉਪ ਮੈਨੇ ਨੇੜੇ, ਕਾਰ ਮੈਨੇ ਕਰਨਾ। ਸੰਤ ਉਹ ਹੈ ਜਿਹੜਾ ਰੱਬ ਦੇ ਨੇੜੇ ਕਰੇ, ਤੇ ਜਿਹਨੇ ਮਾਇਆ ਦਾ ਪਰਦਾ ਹੀ ਪਾਉਣਾ ਸੀ ਉਹਨੂੰ ਸੰਤ ਕਿਹਨੇ ਕਿਹਾ ਫਿਰ? ਤਾਂ ਸੰਤ ਗਿਆਨੀ ਮੋਹਨ ਸਿੰਘ ਜੀ ਇਸ ਗੱਲ ਨੂੰ ਖੰਡਨ ਕਰ ਦਿੰਦੇ ਹੁੰਦੇ, ਇਹ ਗੱਲ ਨਾ ਕਹੋ ਵੀ ਸੰਤ ਮਾਇਆ ਦਾ ਪਰਦਾ ਪਾ ਕੇ ਰੱਖਦਾ ਹੈ, ਸੰਤ ਤੇ ਉਹ ਹੈ ਜਿਹੜਾ ਮਾਇਆ ਦਾ ਪਰਦਾ ਲਾਉਂਦਾ। ਤਾਂ ਐਸੇ ਜਿਹੜੇ ਰੱਬੀ ਸਰੂਪ ਨੇ, ਜਿਵੇਂ ਸ਼ੀਸ਼ੇ ਦੇ ਵਿੱਚ ਆਪਦਾ ਸਰੂਪ ਵੇਖੀਏ, ਤਾਂ ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਸਰੂਪ ਨੇ ਉਹ ਸੰਸਾਰ ਦੇ ਵਿੱਚ ਆਉਂਦੇ ਨੇ। ਅਤੇ ਗੀਤਾ ਦੇ ਵਿੱਚ ਇਹਦੇ ਉੱਤੇ ਬੜਾ ਵਿਸਥਾਰ ਨਾਲ ਲਿਖਿਆ ਵਾ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵਿਆਸ ਜੀ ਦੁਆਰਾ ਲਿਖਾਇਆ ਹੈ ਕਿ ਮੈਂ ਇੱਦਾਂ ਆਉਂਦਾ ਅਰਜਨ, ਤੂੰ ਇੱਦਾਂ ਜੰਮਦਾ ਵਾਂ। ਉੱਥੇ ਇੱਕ ਸ਼ਬਦ ਵਰਤਿਆ ਉਹਨਾਂ ਆਵਿਰਭਾਵ, ਆਵਿਰਭਾਵ ਨੂੰ ਪੰਜਾਬੀ 'ਚ ਕਹਿੰਦੇ ਪ੍ਰਗਟ ਹੋਣਾ। ਭਗਵਾਨ ਕ੍ਰਿਸ਼ਨ ਕਹਿੰਦੇ ਅਰਜਨ ਫਰਕ ਇਹ ਆ ਵੀ ਤੂੰ ਵੀ ਜਾਨਾ ਦੁਨੀਆਂ 'ਚ ਅਤੇ ਮੈਂ ਵੀ ਜਾਨਾ ਦੁਨੀਆਂ 'ਚ, ਪਰ ਫਰਕ ਇਹ ਆ ਮੈਂ ਪ੍ਰਗਟ ਹੁੰਦਾ ਵਾਂ ਅਤੇ ਤੂੰ ਜੰਮਦਾ ਵਾਂ, ਇੰਨਾ ਫਰਕ ਹੈ। ਪਰਮਾਤਮਾ ਦੇ ਪਿਆਰੇ ਪ੍ਰਗਟ ਹੁੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਜਿਵੇਂ ਸੂਰਜ ਪ੍ਰਗਟ ਹੁੰਦਾ ਹੈ ਕਦੀ ਕਿਸੇ ਨੇ ਕਿਹਾ ਸੂਰਜ ਜੰਮ ਪਿਆ? ਇਹ ਤਾਂ ਜ਼ਰੂਰ ਕਹਿੰਦੇ ਵੀ ਸਵੇਰੇ 5 ਵਜੇ ਚੜ੍ਹਿਆ, 6 ਵਜੇ ਚੜ੍ਹਿਆ। ਅਤੇ ਜਿਵੇਂ ਸੂਰਜ ਡੁੱਬਦਾ ਹੈ, ਕਦੀ ਕਿਸੇ ਨੇ ਕਿਹਾ ਸੂਰਜ ਮਰ ਗਿਆ? ਹਾਂ, ਦਿਖਣੋਂ ਹਟ ਗਿਆ, ਮਰਿਆ ਨਹੀਂ। ਇੱਦਾਂ ਕਹਿੰਦੇ ਮੈਂ ਆਵਿਰਭਾਵ ਨੂੰ ਪ੍ਰਾਪਤ ਹੁੰਦਾ ਵਾਂ ਅਤੇ ਤੂੰ ਜੰਮਦਾ, ਇੰਨਾ ਕੁ ਫਰਕ ਹੈ ਪਰਮਾਤਮਾ ਦੇ ਪਿਆਰੇ ਦਾ ਦੁਨੀਆਂ 'ਚ ਆਉਣ ਦਾ ਅਤੇ ਆਮ ਬੰਦੇ ਦੇ ਆਉਣ ਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਨਮਸਤੰਗ ਅਜਨਮੇ, ਆਪ ਵਿਸ਼ੇਸ਼ ਕਰਕੇ ਆਪ ਹੀ ਜਨਮ ਅਵਤਾਰ ਧਾਰਨ ਕਰਦੇ ਹੋ ਸੰਸਾਰ ਦੀ ਰੱਖਿਆ ਵਾਸਤੇ। ਇਸ ਕਰਕੇ ਸੁਖਮਨੀ ਸਾਹਿਬ 'ਚ ਇਹ ਵੀ ਲਿਖਿਆ ਹੈ ਸਤਿਗੁਰੂ ਜੀ ਨੇ ਕਿ ਕਿੰਨੇ ਹੀ ਤੇਰੇ ਅਵਤਾਰ ਨੇ ਜਿਹੜੇ ਸੰਸਾਰ ਦੀ ਰੱਖਿਆ ਕਰਨ ਵਾਸਤੇ ਆਉਂਦੇ ਹਨ।
ਨਮਸਤੰਗ ਸੋ 92,
ਨਮਸਤੰਗ ਸੋ 92। ਸੋ ਸ੍ਰੇਸ਼ਟ ਵਾਹਿਗੁਰੂ ਜਿਹੜਾ ਸਭ ਤੋਂ ਉੱਤਮ ਹੈ, ਸਭ ਤੋਂ ਵੱਡਾ ਹੈ, ਸੋਭਨੀਕ ਹੈ, ਉਹ ਜਿੱਥੇ ਸਾਰੇ ਸੰਸਾਰ ਦੇ ਵਿੱਚ ਬੈਠਾ ਹੈ, ਉਹਦੀ ਚੇਤਨ ਸੱਤਾ ਬਾਨ ਜੰਗਲ ਆਦਿਕ ਦੇ ਵਿੱਚ ਵੀ ਬੈਠੀ। 10ਵੇਂ ਪਾਤਸ਼ਾਹ ਦੇ ਸ਼ੁਰੂਆਤ 'ਚ ਕਹਿੰਦੇ, ਹੇ ਵਾਹਿਗੁਰੂ ਤੇਰਾ ਨਾਮ ਤੇ ਤੀਲੇ ਵੀ ਜਪਦੇ ਨੇ ਤੇ ਬਨ ਜੰਗਲ ਵੀ ਜਪਦਾ, ਵਾਣ ਤ੍ਰਿਣ। ਤੇ ਸੁਖਣੀ ਸਾਹਿਬ 'ਚ ਮਹਾਰਾਜ ਕਹਿੰਦੇ ਨੇ, ਵਾਣ ਤ੍ਰਿਣ ਪਰਬਤ ਹੈ ਪਾਰ ਬ੍ਰਹਮ। ਹਰ ਜਗ੍ਹਾ ਹੀ ਚੇਤਨ ਸੱਤਾ ਬੈਠੀ ਹੋਈ। ਤਾਂ ਜਿਹੜਾ ਸ੍ਰੇਸ਼ਟ ਵਾਹਿਗੁਰੂ ਬਨ ਜੰਗਲਾਂ ਆਦਿਕਾਂ ਦੇ ਵਿੱਚ ਵੀ ਹੈ, ਉਹਨੂੰ ਨਮਸਤੰਗ ਨਮਸਕਾਰ ਹੈ। ਜਾਂ ਬਨ ਦਾ ਅਰਥ ਹੁੰਦਾ ਜਾਲ ਆਦਿਕ, 5 ਤੱਤ ਤੋਂ ਭਾਵ ਲੈਣਾ। 5 ਤੱਤਾਂ ਦੇ ਵਿੱਚ ਵੀ ਤਾਂ ਉਹੀ ਬੈਠਾ ਹੈ, ਨਹੀਂ ਤੇ ਜੜ ਤੱਤਾਂ ਤੋਂ ਜੀਵ ਕਲਾ ਕਿੱਦਾਂ ਪੈਦਾ ਹੋਈ ਜਾਂਦੀ? ਪਹਿਲਾ ਪਾਣੀ ਜੀਉ ਹੈ, ਪਾਣੀ ਜੜ ਸੀ ਪਰ ਵਾਹਿਗੁਰੂ ਦੀ ਚੇਤਨ ਸੱਤਾ ਕਰਕੇ ਗੁਰਬਾਣੀ ਨੇ ਉਹਨੂੰ ਜੀਵ ਆਤਮਾ ਲਿਖਿਆ ਕਿ ਜੀਵਨ ਪੈਦਾ ਕਰਦਾ ਹੈ। ਜਲ ਹੈ ਤੇ ਜੀਵਨ ਹੈ, ਜਿੱਥੇ ਜਲ ਨਹੀਂ ਉੱਥੇ ਜੀਵਨ ਦੀ ਅਣਹੋਂਦ ਮੰਨੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪਹਿਲਾ ਪਾਣੀ ਜੀਉ ਹੈ, ਪਹਿਲੀ ਰੂਹ ਜੀਵ ਆਤਮਾ ਜੀਵਨ ਤੇ ਪਾਣੀ ਹੈ। ਤਾਂ ਨਮਸਤੰਗ ਸੋ 92, ਉਹ ਵਾਹਿਗੁਰੂ ਬਨ ਜਲ ਆਦਿਕ 5 ਤੱਤਾਂ ਦੇ ਵਿੱਚ ਜਿਹੜਾ ਬੈਠਾ ਹੈ ਨਮਸਤੰਗ, ਉਹਨੂੰ ਵੀ ਸਤਿਗੁਰੂ ਕਹਿੰਦੇ ਮੇਰੀ ਨਮਸਕਾਰ ਹੈ। ਜਾਂ ਮਹਾਂਪੁਰਸ਼ ਖਿੱਚ ਕੇ ਅਰਥ ਵੀ ਕਰਦੇ ਹਨ, ਨਮਸਤੰਗ ਸੋ 92, ਉਹ ਵਾਹਿਗੁਰੂ ਜਿਹੜਾ ਹੈ ਉਹ ਕਿਸੇ ਨੂੰ ਵੀ ਸੋ ਸ੍ਰੇਸ਼ਟ ਬਨ ਬਣਾਉਣੇ ਦੇ ਵਿੱਚ ਚਤਰ ਹੈ, ਸਿਆਣਾ ਹੈ, ਉਹਦੀ ਮਰਜ਼ੀ ਆ। ਉਹਨੇ ਵੱਡੇ ਵੱਡੇ ਚੋਰ ਵੀ ਸਾਧ ਬਣਾਏ। ਜਿੱਦਣ ਉਹ ਆਪਣੀ ਮੌਜ ਦੇ ਘਰ 'ਚ ਆ ਗਿਆ, ਕਿਰਪਾ ਦ੍ਰਿਸ਼ਟੀ ਦੇ ਘਰ 'ਚ ਆ ਗਿਆ, ਵੱਡੇ ਵੱਡੇ ਪਾਪੀ ਵੀ ਉਹਨੇ ਤਾਰੇ। ਸਤਿਗੁਰੂ ਗੁਰਬਾਣੀ 'ਚ ਲਿਖਦੇ ਨੇ, ਕਿਆ ਹੰਸ ਕਿਆ ਬਗੁਲਾ, ਜਾ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਜੇ ਉਹਦੀ ਮਰਜ਼ੀ ਹੋ ਜੇ ਕਾਵਾਂ ਤੋਂ ਹੰਸ ਬਣਾ ਦਿੰਦਾ ਹੈ, ਅਸਾਧਾਂ ਤੋਂ ਸਾਧ ਕਰ ਦਿੰਦਾ ਹੈ। ਇੱਕ ਬੜੇ ਉਦਾਸੀ ਸੰਪਰਦਾਏ ਦੇ ਪ੍ਰਸਿੱਧ ਮਹਾਂਪੁਰਸ਼ ਹੋਏ ਨੇ ਸੰਤ ਸੁਰਜਣ ਦਾਸ ਜੀ, ਉਹਨਾਂ ਨੇ ਕਵਿਤਾਵਾਂ ਵੀ ਬੜੀਆਂ ਸੋਹਣੀਆਂ ਲਿਖੀਆਂ ਨੇ ਸੂਫੀ ਰੰਗ 'ਚ ਅਤੇ ਵਿਦਾਂਤ ਰੰਗ ਦੇ ਵਿੱਚ। ਉਹਨਾਂ ਦੀ ਇੱਕ ਕਵਿਤਾ ਬੜੀ ਪ੍ਰਸਿੱਧ ਹੈ, ਯਾਰੀ ਯਾਰੀ ਸਭ ਕੋ ਆਖੇ ਵਿਰਲਾ ਤੋੜ ਨਿਭਾਵੇ, ਲਾਵਣ ਸੌਖੀ ਤੇ ਚਾਵਣ ਭਾਰੀ ਜਾਣੇ ਜੋ ਅਜਮਾਏ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ ਸੋ ਯਾਰੀ ਫਲ ਪਾਏ। ਸ਼ਬਦ ਵੇਖੋ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ। ਹੁਣ ਆਮ ਆਸ਼ਕ ਬੰਦੇ ਨੇ ਕਹਿਣਾ ਇਹ ਕਿਹੜੀ ਕਵਿਤਾ ਵਾ, ਪਰ ਹੈ ਕਿ ਸੰਤ ਦੀ ਕਵਿਤਾ, ਯਾਰੀ ਯਾਰੀ ਸਭ ਕੋ ਆਖੇ ਵਿਰਲਾ ਤੋੜ ਨਿਭਾਏ, ਲਾਵਣ ਸੌਖੀ ਤੇ ਚਾਵਣ ਭਾਰੀ ਜਾਣੇ ਜੋ ਅਜਮਾਏ, ਸਾਬਤ ਸਿਦਕ ਜਿਨ੍ਹਾਂ ਦਾ ਸਦ ਹੀ ਸੋ ਯਾਰੀ ਫਲ ਪਾਏ। ਸੁਰਜਨ ਦਾਸ ਇਹ ਭਾਰੀ ਪਿਆਲਾ ਪੀ ਕੇ ਕੋਈ ਪਚਾਏ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਉਹਨਾਂ ਨੂੰ ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਉਹਨਾਂ ਨੇ ਫਿਰ बड़ी डूंगी कलम चलाई से शुद्ध स्वरूप पछाण लीता गया पख हिंदू ते मुसलमान वाला। ना मैनू कोई हिंदू कहो ते ना को हुण मुसलमान, क्यों ये हिंदू मुसलमान सब शरीर दे धर्म ने ते शरीर नाल ही खत्म हो जांदे। से शुद्ध स्वरूप पछाण लीता गया पख हिंदू ते मुसलमान वाला। अगे की कहिंदे आ, वर्ण आश्रम का पिंजरा तोड़ दिता। ये जड़े वहम पाले आ ना शरीर के वहम पाले दे अधिआसिया ने, फलाने वर्ण का ये फलाने आश्रम का, ये सारे देह अध्यास च आते ने, क्यों ये देह के धर्म ने। वर्ण आश्रम का पिंजरा तोड़ दिता, रहा मजहब ना हुण दुकान आला, ये दुकानदारियां ये बिजनेस, ये जग सगलो धंधा, ये लैण देण, ये ठगियां ठोरियां, ये पखंडा आले जिन्ने धर्म से वर्ण आश्रम का पिंजरा तोड़ दिता। अगे वो बड़ा सोहना लिखते, जे मैं ना भुला दास ना भुले विसरे ना, तो की लिखते, असी पए हाँ राह बेहदियां दे, हद तो परे प्रकृति तो परे, जेड़ा ब्रह्म है पार ब्रह्म, असी पए हाँ राह बेहदियां दे, हद तो परे। इहो जी कविता उन्होंने बड़ी सुंदर लिखी हुई है, गया डन वेद ते कुरान आला। वेद ते कुरान दा जिहड़ा डन आ ना, सिमरत शास्त्र पुन पाप विचार दे, ये पुन पाप संत सुरजन दास कहिंदा मैनू नहीं हुण लगदा। इन्हां दा वेद कुरान दी जिहड़ी मर्यादा वा कर्म धर्म आ, ये मेरे ते लागू नहीं होंदे। सुरजन दास ये मौज खलासियां दी लिया रस सर्प मकान आला, जिहड़ा हर मकान शरीर दे विच बैठा है, जिन्हों दसवें पातशाह कहिंदे मकी तो ही हर मकान च बैठा, शरीर दे विच बैठा है, उहदा रस माणिया। तां इदां दे संत सुरजन दास जी होए ने उदासी संपर्दा धन बाबा श्री चंद साहिब जी, श्री गुरु नानक देव जी दे वड्डे सपुत्र, उस संपर्दा विच ओह बड़े उच्च कोटी दे महात्मा सी। इन्हां दे जिहड़े मुरशद सी उन्हां दा नां सी टहल दास जी। संत टहल दास जी ने भंडारा किया, भंडारे वास्ते समान इकट्ठा किया, लंगर लाने सी, समागम होने सी। ये जिहड़े सुरजन दास जी सी, ये डाकू सी पहला बहुत वड्डे, इन्हां नूं पता लग गया भी फलाने साध ने चंगा समान दुध घिओ खंड बैदा पैसा इकट्ठा किया भंडारे करन वास्ते, ते इन्हां ने रात जाके लुटना शुरू कर दिता। संतां नूं आवाज सुनी, संत टहल दास जी उठ पे, है महात्मा सी तां कहण लगे, भाई तुसी कौण? कहिंदे जी असी चोर डाकू ताड़वी, की करदे पए आ जी, तुहाडा समान लुटदे पए आ। ते संत टहल दास जी हस के कहण लगे, रब दी मौज है वी, सवेरे असी लटाउणा सी लंगर ला के, तुसी पहलां ही आ गए लुटण रात, क्यों? संत ते उह है जिहनूं हर जगह परमात्मा ही देखदा है। ते फिर आप कहण लगे, चंगा भाई तुहानूं चेता भुल गया होणा, फलानी जगह फलानी शै पई उह वी लै जाओ, तुसी वी लुटणा सी वी लटाउणा। इस गल का असर बहुत पिया, जिहड़ा डाकूआं दा सरदार सी, जिहदा बाद च नां रख्या गया सुरजन दास, उदासी संपर्दा मुताबक, उते इन्ना असर पिया भी उन्हें चरण फड़ ले संत टहल दास जी। संतां ने सोचिया भी हुण काबू आया वा, कदी किसे नूं दुख दिंदा कदी किसे नूं दुख दिंदा है, इहनूं साध बणाईए। उन्हें निम्रता नाल चरण फड़ लिए ते माफी मंगण लग पिया, महाराज गलती हो गई खिमा कर दो। तां उदासियां दी जायदाद की हुंदी है? एक चिमटा ते लकड़ दा धुआं, धुआं चलदा रहिंदा लकड़ां दा। असली उदासी दी ते जायदाद इन्नी की हुंदी है? अजकल भी कहिंदे आ जी, फलाना बहुत त्यागी है, फलाना बहुत वरागी है। जिहड़ा त्यागी वरागी आ उह फिर डेरियां पिछे क्यों झगड़दा जे त्यागी वरागी है? त्यागी वरागी ते फिर भावें दरख्त थले बैठा रहे, फिर ही असली त्यागी वरागी होगा, भावें जिथे मर्जी बैठा रहे। उदा त्यागी भी आ वरागी ये भी आ, पर झगड़ा भी करना, डेरा भी नहीं छड्डना, गुरद्वारा भी नहीं छड्डना। ਤਾਂ ਸੰਤਾਂ ਦੇ ਮਨ ਦੇ ਵਿੱਚ ਆਈ ਕਦੀ ਕਿਸੇ ਨੂੰ ਦੁੱਖ ਦਿੰਦਾ, ਕਦੀ ਕਿਸੇ ਨੂੰ ਦੁੱਖ ਦਿੰਦਾ, ਇਹਦਾ ਭਲਾ ਕਰੀਏ। ਪਰ ਪਾਪ ਬੜੇ ਕੀਤੇ ਸੀ ਸੰਤਾਂ ਦੀ, ਆਪਣੇ ਸੁਭਾਅ ਹੁੰਦੇ ਨੇ, ਕਾਨੂੰਨ ਹੁੰਦੇ ਨੇ, ਉਹ ਆਪਦੇ ਹਿਸਾਬ ਨਾਲ ਸੁਧਾਰਦੇ ਆ। ਸੰਤ ਟਹਿਲ ਦਾਸ ਜੀ ਤੋਂ ਚਿਮਟਾ ਸੀ ਤੇ ਸੰਤਾਂ ਨੇ ਵੱਟ ਕੇ ਉਹਦੇ ਲੱਕ 'ਚ ਮਾਰਿਆ, ਪਿੱਠ 'ਚ ਮਾਰਿਆ, ਉਹਦੇ ਜ਼ਖਮ ਹੋ ਗਏ। ਉਹਨੇ ਫਿਰ ਚਰਨਾ ਛੱਡੇ, ਸੰਤਾਂ ਜਾਣ ਕੇ ਪਰਖ ਕੇ ਦੂਜੀ ਵਾਰੀ ਇੰਨੀ ਖਿੱਚ ਕੇ ਮਾਰਿਆ ਵੀ ਲਹੂ ਦੇ ਫੁਹਾਰੇ ਵਗੇ। ਸੰਤਾਂ ਨੇ ਮਨ 'ਚ ਸੋਚੀ ਕਿ ਚੱਲ ਦੇਖਦੇ ਕਿੱਡਾ ਕੁ ਮਰਦਾ। ਸੰਤ ਕਹਿੰਦੇ ਛੱਡ ਮੇਰੇ ਚਰਨ, ਤੂੰ ਦੁਸ਼ਟ ਆ, ਤੂੰ ਡਾਕੂ ਆ, ਤੂੰ ਚੋਰ ਆ, ਲਟੇਰਾ ਵਾ। ਉਹਨੇ ਫਿਰ ਨਾ ਛੱਡੇ, ਜਦੋਂ ਸੰਤਾਂ ਤੀਸਰੀ ਵਾਰੀ ਖਿੱਚ ਕੇ ਮਾਰਿਆ, ਸਾਰਾ ਸਰੀਰ ਲਹੂ ਲਹਾਨ ਹੋ ਗਿਆ ਤੇ ਸੰਤਾਂ ਨੇ ਉਠਾ ਕੇ ਛਾਤੀ ਨਾਲ ਲਾ ਲਿਆ। ਕਹਿੰਦੇ ਜਾ ਮੈਂ ਤੇਰੇ ਪਿਛਲੇ ਤਿੰਨਾਂ ਜਨਮਾਂ ਦੇ ਪਾਪ ਕੱਟੇ, ਅੱਜ ਤੋਂ ਸਾਧ ਹੋਇਆ। ਬਸ ਉਸ ਮਿਲਣੀ ਦੇ ਵਿੱਚ ਇਹੋ ਜਿਹਾ ਜੀਵਨ ਪਲਟਿਆ। ਫਿਰ ਉਹਨਾਂ ਉਹ ਡਾਕੂ ਦਾ ਨਾਂ ਰੱਖਿਆ ਸੁਰਜਣ ਦਾਸ ਤੇ ਉਦਾਸੀ ਸੰਤ ਹੋਏ ਬੜੇ ਵੱਡੇ ਸੰਤ ਸੁਰਜਣ ਦਾਸ ਜੀ। ਤੇ ਉਹ ਫਿਰ ਕਿਤੇ ਕਿਤੇ ਵਜਤ ਜਦੋਂ ਆਉਂਦੇ ਸੀ, ਕਿਤੇ ਸਿਮਰਨ ਕਰਦੇ, ਬਾਣੀ ਪੜ੍ਹਦੇ, ਸੁਖਮਨੀ ਸਾਹਿਬ ਦਾ ਜਾਪ ਕਰਦੇ, ਜਪਜੀ ਸਾਹਿਬ ਦਾ ਅਭਿਆਸ ਕਰਦੇ, ਤੇ ਕਿਤੇ ਕਿਤੇ ਜਦੋਂ ਉਹਨਾਂ ਨੇ ਫਿਰ ਕਵਿਤਾ ਲਿਖਣੀ, ਫਿਰ ਉਹਨਾਂ ਇੱਕ ਕਵਿਤਾ ਲਿਖੀ ਸੀ, ਯਾਰੀ ਯਾਰੀ ਸਭ ਕੋਈ ਆਖੇ ਵਿਰਲਾ ਤੋੜ ਨਿਭਾਏ। ਰੱਬ ਨੂੰ ਮਿਲ ਨੂੰ ਤੇ ਸਾਰੇ ਤੜਫਦੇ ਨੇ, ਪਰ ਕੋਈ ਵਿਰਲਾ ਹੀ ਇਸ ਰਾਹ ਤੇ ਨਿਭੇਗਾ। ਲਾਵਣ ਸੌਖੀ ਤੇ ਚਾਵਣ ਭਾਰੀ, ਜਾਣੇ ਜੋ ਅਜਮਾਏ ਸਾਬਤ ਸਿਰਕ, ਜਿਨ੍ਹਾਂ ਦਾ ਸਦ ਹੀ ਸੋ ਯਾਰੀ ਫਲ ਪਾਏ। ਸੁਰਜਣ ਦਾਸ ਇਹ ਭਾਰੀ ਪਿਆਲਾ ਪੀ ਕੇ ਕੋਈ ਪਚਾਏ। ਤਾਂ ਐਸੇ ਕੌਣ ਹੈ? ਉਹ ਹੈ ਵਾਹਿਗੁਰੂ, ਜਿਹੜਾ ਸੋ ਸ੍ਰੇਸ਼ਟ ਬਨ ਬਣਾਉਣ ਦੇ ਵਿੱਚ ਚਤੁਰ ਹੈ। ਜੇ ਉਹ ਆਪਣੀ ਮੌਤ 'ਚ ਆ ਜੇ ਤੇ ਵੱਡੇ ਵੱਡੇ ਚੋਰਾਂ ਨੂੰ ਵੀ ਸਾਧ ਬਣਾ ਦਿੰਦਾ ਹੈ। ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ। ਕਾਗੋ ਹੰਸ ਕਰੇ ਤਾਂ ਦਸਵੇਂ ਪਾਤਸ਼ਾਹ ਕਹਿੰਦੇ ਐਸੇ ਵਾਹਿਗੁਰੂ ਜੀ ਨੂੰ ਨਮਸਤੰਗ, ਮੇਰੀ ਨਮਸਕਾਰ ਹੈ।
ਨਮੋ ਸਰਬ ਗਉਨੇ,
ਨਮਸਕਾਰ ਹੈ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਜਿਹਦੀ ਹਰ ਥਾਂ ਤੇ ਗਾਉਣੇ ਗਮਤਾ ਹੈ, ਪਹੁੰਚ ਹੈ ਹਰ ਥਾਂ ਤੇ, ਜਿੱਥੇ ਯਾਦ ਕਰੀਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਇੱਕ ਪੀਰ ਨੇ ਆਖਿਆ ਕਿ ਕੁਰਾਨ ਦੇ ਵਿੱਚ ਤੇ ਸੱਤ ਪਤਾਲ ਸੱਤ ਆਕਾਸ਼, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਰਾ ਪ੍ਰਸੰਗ ਲਿਖਿਆ ਹੈ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਬੀਟ ਗਿਆ ਹਵਾਈ। ਫਿਰ ਕੀ ਹੋਇਆ? ਲੱਖ ਆਕਾਸ਼ ਪਤਾਲ ਲੱਖ, ਅੱਖ ਫਰਕ ਵਿੱਚ ਸਭ ਦਿਖਲਾਈ। ਤਾਂ ਉਸ ਵਾਹਿਗੁਰੂ ਦੀ ਹਰ ਥਾਂ ਤੇ ਗਮਤਾ ਹੈ। ਤਾਂ ਐਸਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹਨੂੰ ਨਮਸਕਾਰ ਹੈ। ਤੇ ਗਾਉਂ ਦਾ ਅਰਥ ਗੁਰਮੁਖੀ ਦੇ ਵਿੱਚ ਪੰਜਾਬੀ ਦੇ ਵਿੱਚ ਕੀ ਹੁੰਦਾ ਹੈ? ਗਾਉਂ ਦਾ ਅਰਥ ਹੁੰਦਾ ਹੈ ਕਿ ਕੋਈ ਮਤਲਬ ਰੱਖਣਾ, ਕੋਈ ਲਾਲਚ ਰੱਖਣਾ, ਕੋਈ ਤਮਾ ਰੱਖਣਾ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਹਰ ਥਾਂ 'ਤੇ ਹੀ ਪਰਿਪੂਰਨ ਹੋ, ਹਰ ਵਸਤੂ ਦੇ ਵਿੱਚ, ਹਰ ਦੇਸ਼ ਵਿੱਚ, ਹਰ ਕਾਲ 'ਚ ਸਭ ਕੁਝ ਤਾਂ ਆਪਦਾ ਹੀ ਹੈ। ਇਸ ਕਰਕੇ ਆਪ ਜੀ ਨੂੰ ਗੌ ਨਾ ਕਿਸੇ ਪ੍ਰਕਾਰ ਦੀ ਗੌ ਗਰਜ ਨਹੀਂ ਹੈ, ਤਮਾ ਨਹੀਂ ਹੈ, ਲੋਭ ਨਹੀਂ ਹੈ, ਲਾਲਚ ਨਹੀਂ ਹੈ, ਕਿਉਂਕਿ ਸਭ ਕੁਝ ਹੀ ਆਪਦਾ ਹੈ। ਆਪਾਂ ਪੜ੍ਹਦੇ ਵੀ ਹਾਂ ਵੀ ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ, ਜਿਹਦੇ ਅੰਦਰ ਤਿਲ ਮਾਤਰ ਤਮਾ ਨਹੀਂ, ਲੋਭ ਨਹੀਂ, ਲਾਲਚ ਨਹੀਂ। ਜਾਂ ਫਿਰ ਨਮੋ ਸਰਬ ਗਾਉਣੇ, ਹੇ ਵਾਹਿਗੁਰੂ ਪਰਮੇਸ਼ਰ ਜੀ, ਆਪ ਜੀ ਨੂੰ ਸਾਰੇ ਹੀ ਗਾਉਂਦੇ ਹਨ, ਸਾਰੇ ਆਪ ਜੀ ਦਾ ਨਾਮ ਜਪਦੇ ਨੇ। ਗਾਵੈ ਹੈ ਤੁਹਾਨੂੰ ਪੌਣ ਪਾਣੀ ਪੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਤਾਂ ਸਾਰੇ ਆਪ ਜੀ ਦਾ ਜਸ ਗਾਉਂਦੇ ਹਨ, ਵਡਿਆਈ ਕਰਦੇ ਹਨ ਐਸੇ ਵਾਹਿਗੁਰੂ ਜੀ ਨੂੰ, ਜਿਹਨੂੰ ਸਰਬ ਗਾਉਂਦੇ ਸਾਰੇ ਹੀ ਗਾਉਂਦੇ ਨੇ, ਉਹਨੂੰ ਨਮਸਕਾਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਹਨ,
ਨਮੋ ਸਰਬ ਭਾਉਨੇ।
ਹੇ ਅਕਾਲ ਪੁਰਖ ਜੀ, ਤੂੰ ਸਾਰੇ ਹੀ ਭਾਉਨੇ, ਭੁਵਨਾਂ ਵਿੱਚ, ਭੁਵਨ ਮੈਨੇ ਲੋਕਾਂ ਦੇ ਵਿੱਚ ਵਿਖੇ ਵਿਆਪਕ ਹੈ, ਹਰ ਜਗ੍ਹਾ ਤੇ ਆਪ ਹੀ ਬੈਠੇ ਹੋਏ। ऐसे वाहिगुरु परमेश्वर जी नू नमस्कार है, जां फिर नमो सर्ब पौने। ये वाहिगुरु सच्चे पातशाह जी आप जी ही सारे भवनों का आसरा रूप हो, आप जी नू नमस्कार है। आप जी भुवन लोक रूप हो, पुण धरती पुण पाड़ी आसन चार कुंट चौबारा, सगल भवन की मूर्त एका मुख तेरे टकसाला। ऐसा स्वरूप है आप जी का, आप जी नू नमस्कार है।
नमो सर्व रंगे,
ये सच्चे पातशाह जी ये जिन्ने भी रंग रूप हैं ये आप जी दे ही हैं सारे, आप जी नू नमस्कार है। जा रंग कहिंदे आनंद नू, जो भी संसार दे विच आनंद है, ब्रह्मानंद योगानंद भजनानंद, ते जिन्नू संत महात्मा बहुत माड़ा मानते हैं, कनिष्ठ कह लो सब तो, वो कि विषयानंद, ये भी सच्चे पातशाह तेरी ही ये अंश है। क्योंकि जदों कोई वस्तु की प्राप्ति होंदी है, मन टिक जाता कुछ वास्ते, सुरती बिरती एकागर संतोख दे विच आउंदी है, तां टिका दे विच आनंद महसूस होंदा, आनंद प्राप्त होंदा है। इस करके सारे रंग ही सच्चे पातशाह तेरे हन।
नमो सर्व भंगे,
भंगना कहिंदे है नाश करन। हे वाहिगुरु सच्चे पातशाह जी, अकाल पुरख जी, आप जी जिन्ना भी परपंच बनिया होया है, इनू भंग नाश करन वाले हो, आप जी नू नमस्कार है।
नमो काल काले,
काल कहिंदे ने मौत नू, मृत्यु नू, काल कहिंदे ने समय नू, काल कहिंदे ने यमराज नू, काल कहिंदे ने जदों रोटी ना लब्भे किसे नू, दुर्भिख नू। तां काल शब्द दे कई अर्थ मन्ने ने, ते जे कोशां दे मुताबक इहदे अर्थ कीते जाण तां होर भी 17-18 अर्थ बन जांदे हन। तां नवो काल काले, जिहड़ा काल है, मृत्यु है, मौत है, उन्हों भी काल खत्म कर देने वाला वह कौन है? महाकाल वाहिगुरु परमेश्वर। उन्हू नमो नमस्कार है सच्चे पातशाह फरमाते हैं। या काल कहिंदे समय नूं, हे सच्चे पातशाह जी, तुसीं तिन्ना ही कालां विच, तिन्ना ही समयां विच अकाल स्वरूप हो, आप जी नूं मेरी नमस्कार है। क्यों महाराज जी लिखते हैं, काल ही पाए सुर सुरा सुर गंधर्व, जाश भुजंग दिशा विदसा है, और सो काल सभै बस काल, के एक ही काल अकाल सदा है। ऐसे वाहिगुरु सच्चे पातशाह जी नू महाराज जी कहिंदे नमस्कार है।
नमस्तस्त दयाले,
हे सच्चे पातशाह आप दयाले, दया का घर हो, दया का स्वरूप हो, दया करके आप जी की प्राप्ति छेती होती है। जां आप जी दे स्वरूप दे विच ही दया है, दया ते प्रसन्न होंदे हो, तां दया दे घर हो, दया करन वाले हो, तरस करन वाले हो। रामैया हम बारक तेरा, काहे न खंड सब गुण मेरा। तां ऐसा दया दा स्वरूप है, इस करके नमस्तस्त, नमस ता अस्त, ता आप जी नू नमस नमस्कार अस्त है, क्योंकि आप जी दया दे स्वरूप हो, तरस करन वाले हो।
नमस्तम अबरने,
आप जी वरना तो बाहर हो, वर्ण जिहड़े देह अध्यास दे मन्ने जांदे, शरीर दे मन्ने जांदे ने वर्ण आश्रम, इन्हां विच नहीं आउण वाले, इन्हां तो रहत हो। इस करके आप जी नू नमस्तंग महाराज सच्चे पातशाह कहिंदे ने नमस्कार है। हे सच्चे पातशाह आप जी, नह वर्ण वर्ण नह कुल है कुल, नानक प्रभ कृपाल तू। आप जी वर्णा आश्रमां दे रहत दे विच नहीं आउंदे, आप जी नू नमस्कार है।
नमस्तं अमरने,
हे सच्चे पातशाह गरीब रवाज, जिवें संसारी जीवां दा जन्म हुंदा है, उन्हां दी मौत भी हुंदी है, मरना भी है। सभना मरना आया विछोड़ा सभना, पुछो जाए सियाणा आगे मिलन किना। सब कोई आई वारी है, बारे बूढ़े तरने भैया, सब हू जम लै जई है रे, मानस बपुरा मूसा कीनो, मीच बलैया खई है रे। ਜਾਂ ਫਿਰ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਨੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਤਾਂ ਮੌਤ ਰੂਪੀ ਜਿਹੜਾ ਧਰਮ ਮੰਨਿਆ ਗਿਆ ਸਰੀਰ ਦਾ ਇਹ ਆਪ ਜੀ ਉੱਤੇ ਲਾਗੂ ਨਹੀਂ ਹੁੰਦਾ ਹੈ। ਸਰੀਰ ਦੇ ਜਿੰਨੇ ਧਰਮ ਨੇ ਉਹ ਆਪ ਜੀ 'ਤੇ ਲਾਗੂ ਨਹੀਂ ਹੁੰਦੇ ਨਿਰਗੁਣ ਸਰੂਪ ਦੇ ਵਿੱਚ। ਇਸ ਕਰਕੇ ਆਪ ਜੀ ਮਰਨ ਤੋਂ ਮੌਤ ਰੂਪੀ ਧਰਮ ਆਦਿਕ ਜਿੰਨੇ ਮੰਨੇ ਨੇ ਇਹਨਾਂ ਤੋਂ ਰਹਿਤ ਹੋ। ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਜਰਾਰੰ
ਚੇਤਾ ਆ ਗਿਆ ਨਮਸਤੰ ਅਮਰ ਨੇ। ਕਈ ਸਿਆਣੇ ਸੱਜਣ ਕਹਿੰਦੇ ਆ ਵੀ ਇੱਕ ਸਵਾਲ ਦਾ ਜਵਾਬ ਦਓ ਵੀ ਮੌਤ ਜਿਹੜੀ ਹੁੰਦੀ ਹੈ ਉਹ ਰੱਬ ਦੀ ਮਰਜ਼ੀ ਨਾਲ ਹੁੰਦੀ ਕਿ ਬੰਦੇ ਦੀ ਗਲਤੀ ਨਾਲ ਹੁੰਦੀ ਹੈ। ਇਹ ਬੜਾ ਸਵਾਲ ਅੱਜ ਕੱਲ੍ਹ ਕਈ ਸੱਜਣ ਪੁੱਛਦੇ ਨੇ ਅਤੇ ਉਹ ਦਲੀਲ ਬੜੀ ਸੋਹਣੀ ਦਿੰਦੇ ਆ। ਉਹਨਾਂ ਦੀ ਦਲੀਲ ਦੇ ਵਿੱਚ ਬਲ ਵੀ ਹੁੰਦਾ ਹੈ ਵੀ ਜਿਹੜੀ ਮੌਤ ਹੁੰਦੀ ਹੈ ਇਹ ਬੰਦੇ ਦੀ ਗਲਤੀ ਕਰਕੇ ਹੁੰਦੀ ਕਿ ਰੱਬ ਦੀ ਮਰਜ਼ੀ ਨਾਲ ਹੁੰਦੀ। ਉਹ ਦਲੀਲ ਦੇਣਗੇ ਜੀ ਸਾਹਮਣੇ ਜਿੱਦਾਂ ਬਿਜਲੀ ਦੀਆਂ ਤਾਰਾਂ ਸੀ ਨੰਗੀਆਂ ਅਤੇ ਮੈਂ ਜਾ ਕੇ ਹੱਥ ਪਾ ਲਾਂ ਤਾਂ ਫਿਰ ਜਿਹੜੀ ਮੌਤ ਹੋਈ ਉਹ ਮੇਰੀ ਗਲਤੀ ਨਾਲ ਹੋਈ ਕਿ ਰੱਬ ਦੀ ਮਰਜ਼ੀ ਨਾਲ ਹੋਈ। ਤਾਂ ਇਹ ਤਾਂ ਦਲੀਲ ਵੀ ਚੰਗੀ ਵਜਨਦਾਰ ਦਿੰਦੇ ਆ। ਤਾਂ ਇੱਦਾਂ ਦਲੀਲ ਤੋਂ ਤਾਂ ਲੱਗਦਾ ਵੀ ਬੰਦੇ ਦੀ ਗਲਤੀ ਨਾਲ ਹੀ ਹੋਈ ਹੈ ਪਰ ਗੁਰਬਾਣੀ ਕੀ ਕਹਿੰਦੀ ਹੈ ਜੇ ਇੱਥੇ ਕੋਈ ਸਵਾਲ ਕੀਤਾ ਜਾਵੇ ਮੁੜਵਾਂ ਵੀ ਤੇਰੀ ਮੱਤ ਕਿਹਨੇ ਮਾਰੀ ਸੀ ਵੀ ਜਾ ਕੇ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾ ਉਹ ਕੌਣ ਆ ਫਿਰ ਸੁੱਖੀ ਸਾਂਦੀ ਤਾਂ ਕਿਸੇ ਦਾ ਜੀ ਨਹੀਂ ਕਰਦਾ ਵੀ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾਵਾ। ਇਹ ਦਲੀਲ ਤਾਂ ਤੁਹਾਡੀ ਠੀਕ ਹੈ ਵੀ ਇੱਦਾਂ ਲੱਗਦਾ ਵੀ ਬੰਦੇ ਦੀ ਗਲਤੀ ਨਾਲ ਹੋਈ ਆ ਰੱਬ ਦੀ ਮਰਜ਼ੀ ਨਾਲ ਨਹੀਂ। ਮੰਨ ਲਓ ਜ਼ਹਿਰ ਪਿਆ ਵਾ ਅਤੇ ਸੁੱਖੀ ਸ਼ਾਂਤੀ ਜਿਹਦਾ ਦਿਮਾਗ ਚੰਗਾ ਹੋਵੇ ਸਿਆਣਾ ਹੋਵੇ ਸ਼ਾਂਤ ਹੋਵੇ ਕਿਹਦਾ ਜੀ ਕਰਦਾ ਵੀ ਜ਼ਹਿਰ ਪੀ ਲੇ ਜਾ ਕੇ। ਤਾਂ ਉਹ ਕਿਹੜੀ ਸ਼ਕਤੀ ਆ ਜਿਹੜੀ ਇਸ ਸਮੇਂ ਮੱਤ ਨੂੰ ਖਤਮ ਕਰ ਦਿੰਦੀ ਅਤੇ ਕਹਿੰਦੀ ਪੀ ਜ਼ਹਿਰ। ਸੁੱਖੀ ਸ਼ਾਂਤੀ ਕਿਹਦਾ ਜੀ ਕਰਦਾ ਵੀ ਰੇਲ ਦੀ ਪਟੜੀ ਦੇ ਅੱਗੇ ਜਾ ਕੇ ਲੰਮਾ ਪਵੇ। ਉਹ ਕਿਹੜੇ ਕਰਮਾਂ ਦਾ ਫਲ ਆ ਉਹ ਕਿਹੜੀ ਤਾਕਤ ਆ ਜਿਹੜੀ ਕਹਿੰਦੀ ਆ ਵੀ ਪੈ ਹੁਣ ਪਟੜੀ 'ਤੇ ਲੰਮਾ ਤੇਰਾ ਸਮਾਂ ਆ ਗਿਆ। ਤਾਂ ਜੇ ਬਹੁਤੀ ਡੂੰਘੀ ਵਿਚਾਰ ਕੀਤੀ ਜਾਵੇ ਤਾਂ ਇਹ ਗੱਲ ਸੱਚੇ ਪਾਤਸ਼ਾਹ ਦੀ ਹੀ ਮੰਨਣੀ ਪਵੇਗੀ ਕਿ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋ ਵੜਾ ਅਣ ਘਾਲੇ ਸਭ ਦਿਵਸ ਸਾਸ ਨੈ ਬਟਨ ਘਟਨ ਤਿਲ ਸਾਰ ਜੀਵਨ ਲੋਰਹਿ ਭਰਮੋ ਨਾਨਕ ਤੇਉ ਗਵਾਰ। ਤਾਂ ਇਸ ਤਰ੍ਹਾਂ ਮੌਤ ਰੂਪੀ ਧਰਮ ਜਿਹੜਾ ਹੈ ਸਾਰੇ ਸਰੀਰਾਂ 'ਤੇ ਲਾਗੂ ਹੁੰਦਾ ਹੈ। ਸਿਰਫ ਇੱਕ ਵਾਹਿਗੁਰੂ ਪਰਮੇਸ਼ਰ ਜੀ ਨੂੰ ਛੱਡ ਕੇ ਐਸੇ ਵਾਹਿਗੁਰੂ ਨੂੰ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ।
ਨਮਸਤੰ ਜਰਾਰੰ
ਜਰ ਆਰੰ ਜਰ ਹੈ ਬੁਢੇਪਾ ਆਦਿਕ ਸਰੀਰ ਦੇ ਧਰਮ ਆਰੰ ਕਹਿ ਦਿੰਦੇ ਵੈਰੀ ਨੂੰ। ਉਹ ਵਾਹਿਗੁਰੂ ਪਰਮੇਸ਼ਰ ਬੁਢੇਪੇ ਦਾ ਵੈਰੀ ਹੈ ਬੁਢੇਪੇ ਨੂੰ ਖਤਮ ਕਰਨ ਵਾਲਾ ਹੈ। ਉਹ ਕਮਜ਼ੋਰੀਆਂ ਜਿਹੜੀਆਂ ਹੁੰਦੀਆਂ ਨੇ ਬੁਢੇਪੇ ਆਦਿਕ ਅਵਸਥਾ ਦਾ ਜਿੰਨੀਆਂ ਵੀ ਕਮਜ਼ੋਰੀਆਂ ਉਹਦਾ ਵੈਰੀ ਹੈ। ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਗੁਰਮੁਖ ਬੁੱਢੇ ਕਦੇ ਨਾਹੀਂ ਜਿਹਨਾਂ ਅੰਤਰ ਸੁਰਤ ਗਿਆਨ। ਧੰਨ ਬਾਬਾ ਦੀਪ ਸਿੰਘ ਜੀ ਕਿੱਡੀ ਵੱਡੀ ਕਮਾਈ ਹੋਵੇਗੀ ਉਹਨਾਂ ਦੀ ਜਿਹੜੀ ਕਹਿਣ ਕਥਨ ਤੋਂ ਬਾਹਰ ਹੈ ਵਿਖਿਆਨ ਤੋਂ ਬਾਹਰ ਹੈ ਜਾਂ ਫਿਰ ਭਾਸ਼ਾ ਦੇ ਵਿੱਚ ਇੱਕ ਨਿਯਮ ਵਰਤਿਆ ਜਾਂਦਾ ਵੀ ਰਾਰਾ ਅਤੇ ਲੱਲਾ ਇਹ ਵਰਗੀ ਅੱਖਰ ਹੈ। ਰਾਰੇ ਦੀ ਜਗ੍ਹਾ ਅਰਥ ਕਰਨ ਲੱਗਿਆਂ ਕਈ ਵਾਰੀ ਲੱਲੇ ਦਾ ਵੀ ਅਤਿਆਹਾਰ ਕਰ ਲੈਂਦੇ ਵਿਦਵਾਨ ਅਤੇ ਲੱਲੇ ਦਾ ਕਈ ਵਾਰੀ ਅਰਥ ਕਰਨ ਲੱਗਿਆਂ ਰਾਰੇ ਦਾ ਵੀ ਕਰ ਲੈਂਦੇ। ਇਹ ਦੋਵੇਂ ਵਰਗੀ ਅੱਖਰ ਮੰਨੇ ਗਏ ਰਾਰਾ ਅਤੇ ਲੱਲਾ ਭਾਸ਼ਾ ਦੇ ਵਿੱਚ। ਤਾਂ ਇਸ ਮੁਤਾਬਕ ਜੇ ਰਾਰੇ ਦੀ ਜਗ੍ਹਾ ਵਰਗੀ ਅੱਖ ਅਨੁਸਾਰ ਲੱਲਾ ਲਿਆਈਏ ਅਤਿਆਹਾਰ ਕਰੀਏ ਵਿੱਚ ਲਾਉਣਾ ਨਹੀਂ ਕਿਸੇ ਗੁਰਮੁਖ ਨੇ ਅਰਥ ਕਰਨ ਲੱਗਿਆਂ ਦੀਆਂ ਗੱਲਾਂ ਨੇ ਤਾਂ ਫਿਰ ਕੀ ਬਣ ਜਾਂਦਾ ਜਾਲ ਆਦਿਕ। ਇਹ ਅਕਾਲ ਪੁਰਖ ਜੀ ਆਪ ਜੀ ਜਾਲ ਆਦਿਕ ਸਾਰੇ ਤੱਤਾਂ ਦੇ ਅਰੀ ਹੋ ਭਾਵ ਇਹਨਾਂ ਨੂੰ ਸਾਰਿਆਂ ਨੂੰ ਹੀ ਲੈ ਕਰ ਦਿੰਦੇ ਹੋ ਖਤਮ ਕਰ ਦਿੰਦੇ ਹੋ ਆਪ ਦੇ ਵਿੱਚ ਆਪ ਜੀ ਦੇ ਵਿੱਚ ਇਹ ਸਾਰੇ ਹੀ ਸਵਾ ਜਾਂਦੇ ਹਨ। ਜਾਂ ਫਿਰ ਅਰੰਗ ਵੈਰੀਆਂ ਨੂੰ ਜਰਾ ਜਲਾਵਣੇ ਵਾਲੇ ਹੋ ਤਾਂ ਜੇ ਜਿੱਤ ਨੂੰ ਵੇਖ ਕੇ ਦੁਸ਼ਮਣ ਜਰਦਾ ਰਵੇ, ਸੜਦਾ ਰਵੇ, ਬਲਦਾ ਰਵੇ, ਜਿਵੇਂ ਦਸਵੇਂ ਪਾਤਸ਼ਾਹ ਦੀ ਚੜ੍ਹਤ ਵੇਖ ਕੇ ਖੋਟੇ ਲੋਕ ਸੜਦੇ ਰਹਿੰਦੇ ਸਨ, ਤਾਂ ਆਪ ਆਪਣੇ ਵੈਰੀਆਂ ਨੂੰ ਸੜਾਉਣ ਵਾਲੇ ਹੋ, ਜਲਾਵਣੇ ਵਾਲੇ ਹੋ। ਸੰਤ ਦੋਖੀ ਜਿੰਨੇ ਨੇ, ਪਰਮੇਸ਼ੁਰ ਉਹਨਾਂ ਨੂੰ ਸਾੜਦਾ ਹੈ। ਜੇ ਮਾਰਨੇ ਪੈਣ ਮਾਰਦਾ ਵੀ ਹੈ। ਰਾਵਣ ਸੇ ਮੈਂ ਰਾਵਣ ਸੇ ਘਟ ਕਾਨੋ ਸੇ ਪਲ ਬੀਜ ਪਿਛਾਰੇ, ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ, ਜਿਨ ਸਿਉ ਜਮ ਹਾਰੇ। ਜੇ ਜੇ ਰੁਤੇ ਅਗਟੇ ਬਿਗਟੇ ਸੋ ਕੱਟੇ ਕਰ ਕਾਲ ਕਿਰਪਾਨ ਕੇ ਮਾਰੇ। ਤਾਂ ਜਿੰਨੇ ਵੀ ਸੰਤਾਂ ਦੇ ਵੈਰੀ ਨੇ, ਉਹ ਵਾਹਿਗੁਰੂ ਪਰਮੇਸ਼ੁਰ ਉਹਨਾਂ ਨੂੰ ਆਪਣਾ ਵੈਰੀ ਮੰਨਦਾ, ਉਹਨਾਂ ਨੂੰ ਫਿਰ ਸਾੜਦਾ ਹੈ, ਜਲਾਉਂਦਾ ਹੈ। ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮੇਰੀ ਨਮਸਕਾਰ ਹੈ।
ਨਮਸਤੰ ਕ੍ਰਿਤਾਰੰ।
ਹੇ ਅਕਾਲ ਪੁਰਖ ਜੀ, ਜੋ ਕ੍ਰਿਤ ਕੀਤਾ ਹੋਇਆ ਪ੍ਰਪੰਚ ਹੈ, ਸੰਸਾਰ ਹੈ, ਇਹਨੂੰ ਤੁਸੀਂ ਇਹਦੇ ਅਰੰਗ ਵੈਰੀ ਹੋ, ਖਤਮ ਕਰਨ ਵਾਲੇ ਹੋ। ਭਾਵ ਸੰਸਾਰ ਆਪ ਹੀ ਪੈਦਾ ਕਰਦੇ ਹੋ, ਪਾਲਦੇ ਹੋ, ਤੇ ਫਿਰ ਇੱਕ ਦਿਨ ਉਹਨੂੰ ਖਤਮ ਕਰਦੇ ਹੋ। ਤਾਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ, ਜਾਂ ਫਿਰ ਨਮਸਤੰ ਕ੍ਰਿਤਾਰੰ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਤੁਸੀਂ ਕੁਕਰਮਾਂ ਨੂੰ ਕ੍ਰਿਤਾਰੰ ਕੱਟਣ ਵਾਲੇ ਹੋ। ਅਗੋ ਡੰਡਣ ਦੁਸ਼ਟ ਖੰਡਣ ਕਾਲ ਹੁੰਕੇ ਕਾਲ, ਦੁਸ਼ਟ ਹਰਣੰ ਪੁਸ਼ਟ ਕਰਣੰ ਸਰਬ ਕੈ ਪ੍ਰਤਪਾਲ। ਵਕਾਰਾਂ ਨੂੰ ਖਤਮ ਕਰ ਦਿੰਦੇ ਹੋ, ਇਸ ਕਰਕੇ ਆਪ ਜੀ ਨੂੰ ਹੇ ਸੱਚੇ ਪਾਤਸ਼ਾਹ ਜੀ ਨਮਸਕਾਰ ਹੈ। ਜਾਂ ਕ੍ਰਿਤਾਰੰ, ਹੇ ਅਕਾਲ ਪੁਰਖ ਜੀ, ਤੁਸੀਂ ਆਪਣੇ ਹੀ ਕ੍ਰੀ ਹੱਥਾਂ ਵਿੱਚ ਸਭਨਾਂ ਦੀ ਪ੍ਰੇਰਨਾ ਰੂਪ ਤਾਰ ਫੜੀ ਬੈਠੇ, ਭਾਵ ਕਿ ਰੋਟੀ ਰੋਜ਼ੀ ਦੇਣੀ ਇਹ ਜਿਹੜੀ ਤਾਰ ਹੈ ਪਰਾਰਬਧ ਰੂਪੀ, ਇਹ ਆਪ ਜੀ ਦੇ ਹੱਥਾਂ ਵਿੱਚ ਫੜੀ ਹੋਈ। ਸਭਨਾਂ ਦੀ ਪ੍ਰੇਰਨਾ ਵੀ ਆਪ ਹੀ ਕਰਨ ਵਾਲੇ ਪ੍ਰੇਰਕ ਹੋ, ਇਸ ਲਈ ਜੋ ਚਾਹੁੰਦੇ ਹੋ, ਜੋ ਕਰਮਾਂ ਦਾ ਫਲ ਦੇਣਾ ਚਾਹੁੰਦੇ ਹੋ, ਉਸ ਤਰ੍ਹਾਂ ਹਿਰਦੇ ਵਿੱਚ ਪ੍ਰੇਰਨਾ ਕਰਦੇ ਹੋ ਤੇ ਜੀਵ ਉਸ ਤਰ੍ਹਾਂ ਚੱਲਦਾ ਹੈ। ਕਾਠਕੀ ਪੁੱਤਰੀ ਜਿਵੇਂ ਸਤਿਗੁਰੂ ਲਿਖਦੇ, ਕਹਾਂ ਕਰੇ ਬਪੁਰੀ, ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੇ ਬਾਜ਼ੀਗਰ, ਉਹ ਤੈਸੋ ਹੀ ਸਾ ਜਾਣੈ। ਜਿਹੜੇ ਸੰਤ ਸਾਧੂ ਲੋਕ ਨੇ, ਉਹਨਾਂ ਦੀ ਦ੍ਰਿਸ਼ਟੀ ਇੱਦਾਂ ਦੀ ਬਣ ਜਾਂਦੀ ਹੈ ਕਿ ਸਭ ਨੂੰ ਪ੍ਰੇਰਨਾ ਕਰਨ ਵਾਲਾ, ਸਭ ਨੂੰ ਚਲਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਇਹ ਪਾਵਨ ਪਵਿੱਤਰ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਦਾ ਕੋਈ ਯਤਨ ਕੀਤਾ ਸੀ, ਤਾਂ ਇਸ ਤੋਂ ਅੱਗੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ, ਦੋ ਪੰਕਤੀਆਂ ਰਹਿੰਦੀਆਂ ਨੇ 24 ਪੌੜੀਆਂ ਪੂਰੀਆਂ ਹੋਣ 'ਚ, ਅੱਗੇ ਮਹਾਰਾਜ ਫਰਮਾਉਂਦੇ ਹਨ।
ਨਮੋ ਸਰਬ ਧੰਦੇ।
ਇਹ ਸੱਚੇ ਪਾਤਸ਼ਾਹ ਆਪ ਹੀ ਸਾਰਿਆਂ ਨੂੰ ਧੰਦਿਆਂ ਵਿੱਚ ਲਾਉਣ ਵਾਲੇ ਹੋ, ਵਿਹਾਰ ਦੇ ਵਿੱਚ ਲਾਉਣ ਵਾਲੇ ਹੋ, ਕਿਰਤ ਦੇ ਉੱਤੇ ਜ਼ੋਰ ਦਿੰਦੇ ਹੋ, ਕਿਉਂਕਿ ਕਿਰਤ ਕਰਨ ਵਾਲੇ ਦਾ ਮਨ ਇਕਾਗਰ ਛੇਤੀ ਹੁੰਦਾ ਹੈ, ਉਹਦਾ ਕਿਰਤ ਕਮਾਈ ਕਰਕੇ ਮਨ ਸ਼ੁੱਧ ਹੋਇਆ ਹੁੰਦਾ। ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਜਿਹੜਾ ਗੁਰਮੁਖ ਗੁਰਸਿੱਖ ਹੈ, ਤਾਂ ਇਹ ਸੱਚੇ ਪਾਤਸ਼ਾਹ ਆਪ ਹੀ ਕਿਰਤ ਵਿੱਚ ਜੋੜਨ ਵਾਲੇ ਹੋ, ਕਿਰਤ ਸਰੂਪ ਹੋ, ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ।
ਨਮੋਸਤ ਅਬੰਧੇ।
ਇਹ ਸੱਚੇ ਪਾਤਸ਼ਾਹ ਜੀ, ਆਪ ਜੀ ਬੰਧਨ ਤੋਂ ਮੁਕਤ ਹੋ, ਕਿਸੇ ਪ੍ਰਕਾਰ ਵੀ ਆਪ ਜੀ ਬੰਧਨ ਦੇ ਵਿੱਚ ਨਹੀਂ ਆਉਣ ਵਾਲੇ, ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਤੇ ਜੇ ਸੱਤ ਸ਼ਬਦ ਨਾਲੋਂ ਵੱਖਰਾ ਕੀਤਾ ਜਾਵੇ, ਨਮਸਕਾਰ ਹੈ ਵਾਹਿਗੁਰੂ ਜੀ ਨੂੰ ਜਿਹੜਾ ਸੱਤ ਸਰੂਪ ਹੈ ਤੇ ਬੰਧਨਾਂ ਤੋਂ ਰਹਿਤ ਜੀ ਦਾ ਸਰੂਪ ਹੈ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਅੱਗੇ ਵਾਸਤੇ ਸਾਰੀ ਸੰਗਤ ਨੇ ਸਮੱਤ ਬਖਸ਼ਣੀ ਜੀ, ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ ਲੈ, ਨਾਨਕ ਪਾਰ ਉਤਾਰ।
ਨਮਸਤੰ ਜਰਾਰੰ, ਨਮਸਤੰ ਕ੍ਰਿਤਾਰੰ, ਨਮੋ ਸਰਬ ਧੰਦੇ, ਨਮੋਸਤ ਅਬੰਧੇ।
ਵਾਹਿਗੁਰੂ ਜੀ ਕਾ